तुम्हारा नानक उन संग मोह से उधारो नानक उन संग मोहे उधारो आज कुरे सुख अमृत प्रभु नाम सुखमणि सुख अमृत प्रभु नाम सुखमणि सुख अमृत प्रभु नाम भगत जना के मन बिसरा भगत जना के मन बिसरा भगत जना के मन बिसरा आद गुरे नमे आद गुरे नमस्कार किसी को हमारी जिन गुर मोको दीना जियो अपना दासरा आपे मुल लियो अपना दासरा आपे मुल अपना प्यार अपने लायो अपना प्यार सदा 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 इस गुर को कई नमस्कार आदि गुरे नमे सदा सदा इस गुर को करी नमस्कार। ਆਦਿਗੁਰੂ ਨੂੰ ਨਮਸਕਾਰ ਕਰਨਾ। ਹੁਣ ਇੱਥੇ ਗੁਰਬਾਣੀ ਖਾਸ ਕਰ ਸੁਖਮਨੀ ਸਾਹਿਬ ਜਿਹੜਾ ਹਰ ਸਿੱਖ ਦੇ ਘਰ ਵਿੱਚ ਪੁੱਜ ਗਏ ਹੈ, ਹਰ ਸਿੱਖ ਪਰਿਵਾਰ ਨਾਲ ਸਾਂਝ ਰੱਖਦਾ, ਉਹਦੀ ਮੁੱਢਲੀ ਸ਼ਬਦਾਵਲੀ ਸਾਨੂੰ ਸਮਝਣ ਦੀ ਲੋੜ ਹੈ। ਜਿਹੜਾ ਪਹਿਲਾ ਹੈਡਿੰਗ ਹੈ ਉਹ ਬਾਣੀ ਨਹੀਂ, ਬਾਣੀ ਦਾ ਹੈਡਿੰਗ ਹੈ ਜਿਵੇਂ ਗੌੜੀ ਸੁਖਮਣੀ ਮਹੱਲਾ ਪੰਜਵਾਂ। ਗੌੜੀ ਰਾਗ ਕਿਉਂਕਿ ਸਤਿਗੁਰੂ ਪਾਤਸ਼ਾਹ ਜੀ ਨੇ ਜਿੰਨੀ ਰਚਨਾ ਕੀਤੀ ਹੈ ਜਪਜੀ ਸਾਹਿਬ ਤੇ ਮੁਦਾਵਨੀ ਤੋਂ ਇਲਾਵਾ ਸਾਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਰਚਨਾ ਦੇ ਅਖੀਰਲੇ ਸਲੋਕਾਂ ਤੋਂ ਇਲਾਵਾ ਬਾਕੀ ਬਾਣੀ ਗੁਰੂ ਸਾਹਿਬ ਦੀ ਜਿਹੜੀ ਹੈ ਉਹ ਕਿਸੇ ਨਾ ਕਿਸੇ ਰਾਗ ਨਾਲ ਸੰਬੰਧਿਤ ਹੈ। ਇਹ ਸੁਖਮਨੀ ਸਾਹਿਬ ਦੀ ਰਚਨਾ ਕਿਉਂਕਿ ਗੌੜੀ ਰਾਗ ਨਾਲ ਸੰਬੰਧਿਤ ਹੈ ਇਸ ਲਈ ਹੈਡਿੰਗ ਵਿੱਚ ਗੁਰੂ ਅਰਜਨ ਸਾਹਿਬ ਨੇ ਸੁਖਮਨੀ ਦੇ ਨਾਲ ਗੌੜੀ ਸ਼ਬਦ ਜੋੜੇ, ਕਿਉਂਕਿ ਜਿੰਨੇ ਹੈਡਿੰਗ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉਹਨਾਂ ਵਿੱਚੋਂ ਹੈਡਿੰਗ ਬਹੁਤਾਤ ਗੁਰੂ ਅਰਜਨ ਪਾਤਸ਼ਾਹ ਜੀ ਦੀ ਕਿਰਤ ਹੈ। ਇਹ ਹੈ ਗੌੜੀ ਸੁਖਮਨੀ ਮਹੱਲਾ ਪੰਜਵਾਂ। ਰਾਗ ਗੌੜੀ ਵਿੱਚ ਸੁਖਮਨੀ ਨਾਮ ਦੀ ਬਾਣੀ ਮਹੱਲਾ ਪੰਜਵਾਂ ਪੰਜਵੇਂ ਗੁਰੂ ਨਾਨਕ ਪੰਜਵੇਂ ਮਹਿਲ ਦੀ ਲਿਖੀ ਹੋਈ। ਇੱਕ ਓਂਕਾਰ ਸਤਿਗੁਰ ਪ੍ਰਸਾਦ ਮੰਗਲਾ ਚਰਨ ਹੈ। ਇਹ ਵੀ ਪੁਰਾਤਨ ਮਰਿਆਦਾ ਹੈ ਕਿ ਕੋਈ ਵੀ ਰਚਨਾ ਆਰੰਭ ਕਰਨ ਲੱਗਿਆਂ ਵਿਦਵਾਨ ਪੀਰ ਫਕੀਰ ਪਹਿਲਾਂ ਪ੍ਰਭੂ ਨੂੰ ਮੰਨਣ ਵਾਲੇ ਰੱਬ ਪ੍ਰਸਤ ਲੋਕ ਜਿਹੜੇ ਨੇ ਉਹ ਰੱਬ ਦਾ ਮੰਗਲਾ ਚਰਨ ਉਹਦੀ ਸਿਫਤ ਤੋਂ ਆਰੰਭ ਉਹਦੇ ਨਾਮ ਲੈ ਕੇ ਆਰੰਭ ਕਰਦੇ ਸਨ। ਮੈਂ ਇਸ ਲਈ ਇਹ ਗੱਲਾਂ ਕੁਝ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ ਕਿ ਬਾਣੀ ਜਿਹੜੀ ਹੈ ਉਹ ਜੀਵਨ ਨਾਲ ਕਿੰਨੀ ਸਾਂਝ ਰੱਖਦੀ। ਅੱਜ ਵੀ ਅਸੀਂ ਕੋਈ ਕੰਮ ਆਰੰਭ ਕਰੀਏ ਪਹਿਲਾਂ ਰੱਬ ਦਾ ਨਾਮ ਲੈਂਦੇ ਹਾਂ। ਇੱਕ ਆਮ ਜੀਵਨ ਦੀ ਗੱਲ ਹੈ ਕਿ ਸਵੇਰੇ ਉੱਠੋ ਜੀ, ਉੱਠਦਿਆਂ ਪਹਿਲਾਂ ਵਾਹਿਗੁਰੂ ਸ਼ਬਦ ਮੂੰਹ ਕੱਢੋ, ਰੱਬ ਦਾ ਨਾਮ ਲਓ। ਸੌਂਦਿਆਂ ਕੀਰਤਨ ਸੋਹਲੇ ਦਾ ਆਰੰਭ ਕਰੋ, ਰੱਬ ਦਾ ਨਾਮ ਲਓ। ਜਿਹੜਾ ਰੱਬ ਪ੍ਰਸਤ ਮਨੁੱਖ ਹੈ ਜਦੋਂ ਪ੍ਰਸ਼ਾਦ ਛਕਣ ਲੱਗਦਾ ਪਹਿਲੀ ਗ੍ਰਾਹੀ ਵੀ ਤੋੜਦਾ ਮੂੰਹ ਵਿੱਚ ਪਾਉਣ ਤੋਂ ਪਹਿਲਾਂ ਵਾਹਿਗੁਰੂ ਆਖ। ਇਹ ਸਾਰੇ ਇੱਕ ਸੰਸਕਾਰ ਤੇ ਰੱਬ ਪ੍ਰਸਤੀ ਦੇ ਸੰਸਕਾਰ ਨੇ। ਇਸ ਲਈ ਰੱਬ ਨਾਲ ਜੁੜੇ ਹੋਏ ਲੋਕ ਜਿਹੜੇ ਨੇ ਉਹ ਜਦੋਂ ਵੀ ਕੋਈ ਕਾਜ ਆਰੰਭ ਕਰਦੇ ਨੇ ਪਹਿਲਾਂ ਮੰਗਲਾ ਚਰਨ ਪ੍ਰਭੂ ਦਾ ਕਰਦੇ ਨੇ। ਇਸ ਲਈ ਇਹ ਇੱਕ ਓਂਕਾਰ ਸਤਿਗੁਰ ਪ੍ਰਸਾਦ ਜਿਹੜਾ ਲਫ਼ਜ਼ ਹੈ ਇਹ ਹੈ ਮੰਗਲਾ ਚਰਨ। ਬਾਣੀ ਦਾ ਅਜੇ ਆਰੰਭ ਨਹੀਂ ਹੋਇਆ, ਗੌੜੀ ਸੁਖਮਣੀ ਮਹੱਲਾ ਪੰਜਵਾਂ ਹੈਡਿੰਗ ਹੈ, ਅਜੇ ਬਾਣੀ ਦਾ ਆਰੰਭ ਨਹੀਂ। ਇੱਕ ਓਂਕਾਰ ਸਤਿਗੁਰ ਪ੍ਰਸਾਦ ਇੱਕ ਮੰਗਲਾ ਚਰਨ ਹੈ, ਇਹ ਵੀ ਬਾਣੀ ਦਾ ਆਰੰਭ ਨਹੀਂ। ਆਰੰਭ ਕਰਨ ਤੋਂ ਪਹਿਲਾਂ ਮੰਗਲਾ ਚਰਨ ਹੈ, ਜਿੰਦਾ ਰਥ ਹੈ ਇੱਕ ਪ੍ਰਭੂ, ਸੰਸਾਰ ਦਾ ਮਾਲਿਕ ਇੱਕੋ ਪਰਮਾਤਮਾ, ਜਿਹੜਾ ਗੁਰਪ੍ਰਸਾਦ ਗੁਰੂ ਦੀ ਗਿਆਨ ਰੂਪੀ ਸ਼ਕਤੀ ਨਾਲ ਹੀ ਪ੍ਰਾਪਤ ਹੁੰਦਾ ਹੈ ਗੁਰਪ੍ਰਸਾਦ। ਹੁਣ ਫਿਰ ਸ਼ੁਰੂ ਹੋਈ ਆਦਿ ਗੁਰੈ ਨਮਹਿ ਸਲੋਕ ਹੈ। ਜਿੰਨੀਆਂ ਸੁਖਮਨੀ ਸਾਹਿਬ ਦੀ ਜਿਹੜੀ ਬਣਤਰ ਹੈ ਇਹਦੇ ਵਿੱਚ ਇੱਕ ਇੱਕ ਸਲੋਕ ਹਰ ਅਸ਼ਟਪਦੀਆਂ ਬਾਅਦ, ਹਰ ਅੱਠ ਪਦਾਂ ਬਾਅਦ, ਅਸ਼ਟਪਦੀ ਦਾ ਅਰਥ ਹੈ ਅੱਠ ਪਦ, ਅੱਠ ਸਲੋਕ ਇਕੱਤਰ ਕਰਕੇ ਇੱਕ ਸਲੋਕ ਤੋਂ ਬਾਅਦ ਅੱਠ ਪਦ ਆਉਣਗੇ, ਅੱਠ ਸ਼ਬਦ ਆਉਣਗੇ, ਅੱਠ ਪੌੜੀਆਂ ਵੀ ਅਸੀਂ ਉਹਨੂੰ ਆਖ ਦਿੰਦੇ ਹਾਂ। ਹਰ ਇੱਕ ਪੌੜੀ ਤੋਂ ਬਾਅਦ ਏਕਾ ਦੂਆ ਤੀਆ ਪਦ ਤੁਰੇ ਜਾਂਦੇ ਨੇ, ਜਦੋਂ ਅੱਠ ਪੂਰੇ ਹੋ ਜਾਂਦੇ ਨੇ ਫਿਰ ਸਲੋਕ ਆ ਜਾਂਦਾ, ਪਹਿਲੀ ਅਸ਼ਟਪਦੀ ਖਤਮ ਹੋ ਜਾਂਦੀ। ਇਸੇ ਲਈ ਇਸ ਦਾ ਨਾਮ ਹੀ ਅਸ਼ਟਪਦੀ ਹੈ, ਅੱਠ ਪਦਾਂ ਵਾਲੀ। ਹੁਣ ਮਸਲਾ ਇਹ ਹੈ ਕਿ ਜਿੰਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਬਾਣੀ ਦੇ ਸ਼ਬਦ ਨੇ ਉਹਨਾਂ ਵਿੱਚ ਸ਼ਬਦਾਂ ਵਿੱਚ ਇੱਕ ਨਾ ਇੱਕ ਰਹਾਉ ਦੀ ਤੁਕ ਨਿਸ਼ਚਿਤ ਕੀਤੀ ਗਈ। ਕੁਝ ਇੱਕ ਦੋ ਬਾਣੀਆਂ ਛੱਡ ਗਈ, ਰਹਾਉ ਦੀ ਤੁਕ ਨਿਸ਼ਚਿਤ ਹੋਈ। ਉਹ ਕਈਆਂ ਸ਼ਬਦਾਂ ਵਿੱਚ ਦੋ ਦੋ ਚਾਰ ਚਾਰ ਰਹਾਉ ਵੀ ਨੇ, ਵੱਖ ਵੱਖ ਦੋ ਦੋ ਚਾਰ ਚਾਰ ਰਹਾਉ ਵੀ, ਜਿਵੇਂ ਹਜ਼ਾਰੇ ਦੇ ਸ਼ਬਦਾਂ ਵਿੱਚ ਸ਼ਬਦ ਹੈ, ਉਹਦੇ ਵਿੱਚ ਵੀ ਚਾਰ ਰਹਾਉ ਨੇ। ਪਹਿਲਾ ਸ਼ਬਦ ਹੈ, ਮੇਰਾ ਮਨ ਲੋਚੇ ਗੁਰਦਰਸ਼ਨ ਤਾਈ, ਵਿਲਪ ਕਰੇ ਚਾਤਰ ਕਿ ਨਿਆਈ, ਤ੍ਰਿਖਾ ਨਾ ਉਤਰੇ ਸਾਂਤ ਨਾ ਆਵੇ, ਬਿਨ ਦਰਸ਼ਨ ਸੰਤ ਪਿਆਰੇ ਜੀਉ, ਹਾਂ ਕੋਲੀ ਜੀਓ ਕੋਲ ਘੁੰਬਾਈ, ਗੁਰਦਰਸ਼ਨ ਸੰਤ ਪਿਆਰੇ ਜੀਉ, ਰਹਾਓ ਤੇਰਾ ਮੁੱਖ ਸੁਹਾਵਾ ਜੀਓ ਸਾਹਿਬ। ਚਾਰ ਸ਼ਬਦ ਨੇ, ਚਾਹੁੰਦੇ ਨਾਲ ਰਹਾਓ ਚਾਰ ਚਲੇ ਜਾਂਦੇ। ਰਹਾਓ ਦਾ ਅਰਥ ਹੁੰਦਾ ਹੈ ਕਿ ਸਾਰੇ ਸ਼ਬਦ ਦਾ ਕੇਂਦਰੀ ਭਾਵ ਇੱਥੇ ਹੈ। ਜਦੋਂ ਤੂੰ ਸ਼ਬਦ ਆਰੰਭ ਕਰੇ ਜਾਪੜੇ, ਤੈਨੂੰ ਪਤਾ ਹੋਵੇ ਕਿ ਸ਼ਬਦ ਦਾ ਕੇਂਦਰ ਸਥਾਨ ਇਹ ਹੈ। ਜੇ ਤੂੰ ਇਹਨੂੰ ਚੰਗੀ ਤਰ੍ਹਾਂ ਨਹੀਂ ਵਿਚਾਰਦਾ, ਇਹਦੇ ਵਿੱਚ ਪ੍ਰਵੇਸ਼ ਨਹੀਂ ਕਰਦਾ, ਤਾਂ ਤੇਰਾ ਸ਼ਬਦ ਨਾਲ ਮਿਲਾਪ ਨਹੀਂ ਹੁੰਦਾ। ਕਿਸੇ ਨੂੰ ਮਿਲਣਾ ਹੋਵੇ ਤੇ ਜਿੱਥੇ ਉਹ ਰਹਿੰਦਾ ਹੋਵੇ ਉਹਦੇ ਘਰ ਵਿੱਚ ਪ੍ਰਵੇਸ਼ ਕਰਨਾ ਪਏਗਾ। ਹੁਣ ਸ਼ਬਦ ਦਾ ਰਹਾਓ, ਰਹਾਓ ਦਾ ਅਰਥ ਹੈ ਰਹਿਣ ਵਾਲਾ ਸਥਾਨ। ਸ਼ਬਦ ਦਾ ਕੇਂਦਰੀ ਭਾਵ ਜਿਹੜਾ ਹੈ ਉਹ ਰਹਾਓ ਦੀ ਤੁਕ ਵਿੱਚ, ਤੇ ਜਿੰਨੀ ਦੇਰ ਮਨੁੱਖ ਰਹਾਓ ਦੀ ਤੁਕ ਵਿੱਚ ਪ੍ਰਵੇਸ਼ ਨਹੀਂ ਕਰਦਾ, ਉਹਨੂੰ ਨਹੀਂ ਸਮਝਦਾ, ਉਹਨੂੰ ਨਹੀਂ ਜਾਣਦਾ, ਉਨੀ ਦੇਰ ਸ਼ਬਦ ਦਾ ਮਿਲਾਪ ਨਹੀਂ ਹੁੰਦਾ। ਹੁਣ ਤੁਸੀਂ ਦੇਖੋਗੇ ਸੁਖਮਨੀ ਸਾਹਿਬ ਅੰਦਰ ਇੱਕ ਗੱਲ ਜਿਹੜੀ ਸਮਝਣ ਵਾਲੀ ਹੈ, ਉਹ ਇਹ ਕਿ ਇੰਨੀ ਵੱਡੀ ਬਾਣੀ ਹੈ, 24 ਅਸ਼ਟਪਦੀਆਂ ਨੇ, 24 ਸਲੋਕ ਨੇ, 16 ਪੱਤਰੇ, 32 ਪੇਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੁਖਮਨੀ ਸਾਹਿਬ ਦੇ ਨੇ। ਇੰਨੀ ਵੱਡੀ ਬਾਣੀ ਵਿੱਚ ਰਹਾਓ ਦੀ ਤੁਕ ਇੱਕ ਹੈ। ਆ ਗੱਲ ਸਮਝੋ, ਕੁਝ ਗੱਲਾਂ ਕਿਉਂ ਚਾਹੁੰਦੇ ਹਾਂ ਕਿ ਅਸੀਂ ਬਾਣੀ ਦੀ ਗਹਿਰਾਈ ਵਿੱਚ, ਡੀਪਨੈਸ ਵਿੱਚ ਜਾਈਏ। ਸਾਰੀ ਜ਼ਿੰਦਗੀ ਅਸੀਂ ਪਾਠ ਕਰਦੇ ਚਲੇ ਜਾਈਏ, ਲੇਕਿਨ ਸਾਨੂੰ ਪਤਾ ਨਾ ਹੋਵੇ ਅਸੀਂ ਕੀ ਪੜ੍ਹ ਰਹੇ ਹਾਂ। ਇੰਨੀ ਵੱਡੀ ਬਾਣੀ ਵਿੱਚ ਰਹਾਓ ਦੀ ਤੁਕ ਇੱਕ ਹੈ। ਇਹਦਾ ਮਤਲਬ 24 ਅਸ਼ਟਪਦੀਆਂ ਤੇ 24 ਸਲੋਕ ਜਿਹੜੇ ਨੇ ਉਹਨਾਂ ਦਾ ਕੇਂਦਰ ਸਥਾਨ ਇੱਕ ਤੁਕ ਵਿੱਚ ਹੈ। ਜਿੰਨੀ ਦੇਰ ਅਸੀਂ ਉਸ ਤੁਕ ਵਿੱਚ ਪ੍ਰਵੇਸ਼ ਨਹੀਂ ਕਰਾਂਗੇ, ਜਿੰਨੀ ਦੇਰ ਉਸ ਰਹਾਓ ਦੀ ਤੁਕ ਨੂੰ ਨਹੀਂ ਸਮਝਾਂਗੇ, ਉਹਨੂੰ ਕੇਂਦਰੀ ਸਥਾਨ ਨਹੀਂ ਬਣਾਵਾਂਗੇ, ਉਨੀ ਦੇਰ ਸੰਪੂਰਨ ਸੁਖਮਨੀ ਸਾਹਿਬ ਤੋਂ ਦੂਰ ਰਹਿ ਜਾਵਾਂਗੇ। ਉਹ ਰਹਾਓ ਦੀ ਤੁਕ ਜਿਹੜੀ ਹੈ ਉਹ ਸਾਡਾ ਪਹਿਲਾ ਮੁਗਾਲਤਾ ਦੂਰ ਕਰਦੀ ਹੈ। ਸਾਡੇ ਮਨਾਂ ਵਿੱਚ ਇੱਕ ਚੀਜ਼ ਘਰ ਘਰ ਚੁੱਕੀ ਹੈ ਕਿ ਸੁਖਮਨੀ ਸਾਹਿਬ ਬਾਣੀ ਦਾ ਪਾਠ ਕਰੋ, ਇਹਦੇ ਨਾਲ ਸੁੱਖ ਮਿਲਦਾ ਹੈ, ਇਹ ਸੁੱਖਾਂ ਦੀ ਮਣੀ ਹੈ। ਮੈਂ ਇਹਦੇ ਪਿਛੋਕੜ ਵਿੱਚ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਨਾ ਚਾਹੁੰਦਾ। ਇਹ ਸੁੱਖਾਂ ਦੀ ਮਣੀ ਆਪਣੇ ਘਰਾਂ ਵਿੱਚ ਆਮ ਪ੍ਰਵੇਸ਼ ਇਹ ਗੱਲ ਹੈ ਕਿ ਸੁਖਮਨੀ ਸਾਹਿਬ ਦਾ ਪਾਠ ਕਰੋ। ਜਦੋਂ ਕਿਸੇ ਦੇ ਘਰ ਕੋਈ ਦੁੱਖ ਸੁੱਖ ਹੋਵੇ ਉਦੋਂ ਵੀ ਸੁਖਮਨੀ ਸਾਹਿਬ ਦੇ ਪਾਠ ਹੁੰਦੇ ਨੇ, ਦੋ ਦੋ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਸੁਖਮਨੀ ਸਾਹਿਬ ਦਾ ਪਾਠ ਵੀ ਨਿਤਨੇਮ ਕਰਨ ਵਾਲੇ ਪਰਿਵਾਰ ਬੈਠੇ ਨੇ। ਅਸੀਂ ਸੁਖਮਨੀ ਸਾਹਿਬ ਦਾ ਪਾਠ ਕਰਕੇ ਇਹ ਮਹਿਸੂਸ ਕਰਨੇ ਆ ਕਿ ਅਸੀਂ ਸੁੱਖਾਂ ਦਾ ਦਰਵਾਜ਼ਾ ਢੂੰਡ ਲਿਆ, ਖੋਲ ਲਿਆ। ਪਰ ਮੈਂ ਹੈਰਾਨ ਹੁੰਦਾ ਅਸੀਂ ਇਸੇ ਲਫ਼ਜ਼ ਨੂੰ ਨਹੀਂ ਸਮਝਣਾ। ਸੁਖਮਨੀ ਤੇ ਸੁਖਮਨੀ ਦੀ ਬਾਣੀ ਇਹ ਦੋ ਚੀਜ਼ਾਂ ਵੱਖ ਜੇ। ਮਸਲ ਅਸੀਂ ਕੋਈ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਚਾਹੁੰਦਾ, ਅਸੀਂ ਕੰਪਿਊਟਰ ਖਰੀਦ ਕੇ ਲਿਆਉਂਦੇ ਹਾਂ, ਉਹਦੇ ਨਾਲ ਇੱਕ ਛੋਟੀ ਜਿਹੀ ਕਿਤਾਬ ਆਉਂਦੀ ਹੈ, ਕਿਤਾਬ ਆਉਂਦੀ, ਉਹਦੇ ਵਿੱਚ ਉਸ ਕੰਪਿਊਟਰ ਦੀ ਪੂਰੀ ਜਾਣਕਾਰੀ, ਇਹਦੀ ਕਪੈਸਿਟੀ ਕੀ ਹੈ, ਇਹਨੂੰ ਚਲਾਉਣਾ ਕਿਵੇਂ ਹੈ, ਇਹਨੂੰ ਬੰਦ ਕਿਵੇਂ ਕਰਨਾ, ਇਹਦੇ ਕੋਲੋਂ ਕੰਮ ਕਿਹੜੇ ਕਿਹੜੇ ਲੈਣੇ ਨੇ, ਕੀ ਕੁਝ ਇਹਦਾ ਫਾਇਦਾ ਉਠਾਇਆ ਜਾ ਸਕਦਾ, ਸਾਰਾ ਕੁਝ ਉਹਦੇ ਵਿੱਚ ਮੌਜੂਦ ਹੈ। ਲੇਕਿਨ ਇੱਕ ਖਿਆਲ ਕਰਿਓ, ਉਹਨੂੰ ਪੜ੍ਹਨਾ ਜ਼ਰੂਰੀ ਹੈ, ਬਲਕਿ ਲਿਖਿਆ ਹੁੰਦਾ ਹੈ ਕਿ ਯੂਜ ਕਰਨ ਤੋਂ ਪਹਿਲਾਂ, ਆਨ ਕਰਨ ਤੋਂ ਪਹਿਲਾਂ ਇਸ ਕਿਤਾਬ ਨੂੰ ਜ਼ਰੂਰ ਪੜ੍ਹੋ। ਰੋਜ਼ਾਨਾ ਦੇਖਣੇ, ਇੱਕ ਐਗਜ਼ਾਮਪਲ ਦੇ ਰਿਹਾ, ਜ਼ਰੂਰ ਪੜ੍ਹੋ, ਇਹਦੀ ਲੋੜ ਹੈ। ਜਿਹੜਾ ਮਨੁੱਖ ਉਹਨੂੰ ਇੱਕ ਵਾਰ ਦੋ ਵਾਰ ਨਹੀਂ ਸਮਝ ਸਕਿਆ ਉਹ 10 ਵਾਰ ਪੜ੍ਹੇ, ਭਾਵੇਂ ਰੋਜ਼ ਪੜ੍ਹੇ, ਪਰ ਇੱਕ ਗੱਲ ਸਮਝ ਲੈ ਕਿ ਉਹ ਉਸ ਕੰਪਿਊਟਰ ਦੀ ਜਾਣਕਾਰੀ ਹੈ, ਤੁਰਨ ਦਾ ਚਲਾਉਣ ਦਾ ਸਾਧਨ ਹੈ। ਕੰਪਿਊਟਰ ਨੇ ਜਿਹੜੇ ਜਿਹੜੇ ਤੁਹਾਨੂੰ ਸੁੱਖ ਦੇਣੇ ਨੇ ਉਹ ਸਾਰੇ ਸੁੱਖ ਤਾਂ ਹੀ ਮਿਲਣੇ ਨੇ ਜੇ ਉਹ ਕਿਤਾਬ ਪੜ੍ਹ ਲਓਗੇ, ਨਹੀਂ ਤਾਂ ਕੰਪਿਊਟਰ ਹੀ ਖਰਾਬ ਕਰ ਬੈਠੋਗੇ। ਜ਼ਰੂਰੀ ਹੈ, ਪਰ ਜੇ ਉਹਦੀ ਥਾਵੇਂ ਤੇ 10 ਵਾਰੀ ਕਿਤਾਬ ਹੀ ਰੋਜ਼ ਪੜ੍ਹੀ ਜਾਏ ਤੇ ਕੰਪਿਊਟਰ ਨੂੰ ਹੱਥ ਹੀ ਨਾ ਲਵੇ। ਸਵਾਲ ਕਰਨਾ ਚਾਹੁੰਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬਹੁਤ ਗਹਿਰਾਈ ਨਾਲ ਸੁਣੀ, ਮੈਂ ਇਸ ਅਸਥਾਨ ਤੇ ਆਪ ਜੀ ਨਾਲ ਇਹ ਕੁਝ ਗੱਲਾਂ ਸਾਂਝੀਆਂ ਕਰਨਾ ਚਾਹੁੰਦਾ। ਜੇ ਭਲਾ ਕੋਈ ਉਸ ਕਿਤਾਬ ਨੂੰ ਜਿਹੜੀ ਕੰਪਿਊਟਰ ਦੇ ਨਾਲ ਮਿਲੀ, ਜਿਹੜੀ ਹਰ ਮਸ਼ੀਨਰੀ ਦੇ ਨਾਲ ਅੱਜ ਦੇ ਯੁੱਗ ਵਿੱਚ ਮਿਲਦੀ ਹੈ ਔਰ ਜ਼ਰੂਰਤ ਸਮਝੀ ਜਾਂਦੀ ਹੈ, ਕਿ ਇਹਨੂੰ ਪਤਾ ਹੋਵੇ ਕਿ ਜਿਹੜੀ ਮਸ਼ੀਨਰੀ ਮੈਂ ਵਰਤਣਾ ਚਾਹੁੰਦਾ, ਜਿਹਦੇ ਕੋਲੋਂ ਮੈਂ ਸੁੱਖ ਲੈਣਾ ਚਾਹੁੰਦਾ, ਮੈਂ ਉਹਦੇ ਪ੍ਰਤੀ ਪਹਿਲਾਂ ਬਹੁਤ ਚੰਗੀ ਤਰ੍ਹਾਂ ਜਾਣ ਲਾ। ਤੇ ਜੇ ਕੋਈ ਮਨੁੱਖ ਉਸ ਕਿਤਾਬ ਤੋਂ ਬਿਨਾਂ ਚੂਜ਼ ਕਰਦਾ ਉਸ ਮਸ਼ੀਨਰੀ ਨੂੰ, ਤਦ ਵੀ ਖਰਾਬ ਹੈ, ਘਰ ਬੈਠੇਗਾ, ਕੰਮ ਸਹੀ ਨਹੀਂ ਲੈ ਸਕੇਗਾ, ਉਹਦਾ ਪੂਰਾ ਲਾਭ ਨਹੀਂ ਉਠਾ ਸਕੇਗਾ। ਤੇ ਜੇ ਇਹ ਸੋਚ ਲਵੇ ਕਿ ਇਸ ਕਿਤਾਬ ਨੂੰ ਮੈਂ ਦਿਹਾੜੀ 'ਚ 10 ਵਾਰ ਪੜ੍ਹ ਲਿਆ ਕਰਾਂਗਾ, ਕੰਪਿਊਟਰ ਨੂੰ ਹੱਥ ਹੀ ਨਾ ਲਵੇ, ਕੰਮ ਹੋ ਜਾਣਗੇ? ਉਸਨੇ ਤਾਂ ਜਾਣਕਾਰੀ ਦੇਣੀ ਹੈ, ਉਹਨੇ ਤਾਂ ਤੈਨੂੰ ਕੋਈ ਰਸਤਾ ਦਿੱਤਾ ਹੈ, ਉਹਨੇ ਤਾਂ ਤੈਨੂੰ ਕੋਈ ਸਾਧਨ ਸਿਖਾਇਆ ਹੈ। ਕਿਤਾਬ ਪੜ੍ਹਨੀ ਵੀ ਬਹੁਤ ਜ਼ਰੂਰੀ ਹੈ, ਉਹਨੂੰ ਬਾਰ ਬਾਰ ਸਮਝਣਾ ਵੀ ਜ਼ਰੂਰੀ ਹੈ। ਜੇ ਉਹਦੀ ਸ਼ਬਦਾਵਲੀ ਉਹਦੀ ਗੱਲ ਨਾ ਸਮਝ ਸਕੇ ਤਦ ਵੀ ਕੰਪਿਊਟਰ ਨਹੀਂ ਚਲਾ ਸਕਾਂਗੇ, ਪਰ ਜੇ ਅਸੀਂ ਸਮਝੀਏ ਕਿ ਕਿਤਾਬ ਤੇ ਹੀ ਖਲੋ ਜਾਈਏ ਤੇ ਆਖੀਏ ਬਸ ਇਹਨੂੰ ਪੜ੍ਹ ਲਿਆ 10 ਵਾਰ 20 ਵਾਰ 50 ਵਾਰ, ਕੰਪਿਊਟਰ ਨੂੰ ਹੱਥ ਲਾਉਣ ਦੀ ਲੋੜ ਨਹੀਂ, ਇਸ ਤੋਂ ਅਗਲਾ ਹੋਰ ਕੋਈ ਕੰਮ ਨਹੀਂ, ਤੇ ਫਿਰ ਵੀ ਸਾਡੀ ਉਹ ਕਿਤਾਬ ਪੜ੍ਹੀ ਨਿਸ਼ਫਲ ਰਹਿ ਜਾਂਦੀ, ਉਹਦਾ ਲਾਭ ਨਹੀਂ ਉਠਾ ਸਕਦਾ। ਲੋ ਇਹ ਹੈ ਸੁਖਮਨੀ, ਔਰ ਇਹ ਫੈਸਲੇ ਮੇਰੇ ਨਹੀਂ, ਮੈਂ ਪਹਿਲੇ ਇਹ ਅਰਜ਼ ਕਰਦਾ ਹੁੰਦਾ, ਅਸੀਂ ਜਿੰਨੀ ਦੇਰ ਬਾਣੀ ਦੇ ਨੇੜੇ ਹੋ ਕੇ ਬਾਣੀ ਨੂੰ ਨਹੀਂ ਸਮਝਦੇ ਉਨੀ ਵਾਰ ਕਈ ਵਾਰੀ ਮੁਗਲਤ ਵਿੱਚ ਰਹਿ ਜਾਂਦੇ। ਇਹ ਫੈਸਲਾ ਮੇਰਾ ਨਹੀਂ। ਹੁਣ ਤੁਸੀਂ ਐਗਜ਼ਾਮਪਲ ਵਜੋਂ ਕੰਪਿਊਟਰ ਉੱਤੇ ਵੀ ਤੋਸ਼ੀਬਾ ਲਿਖਿਆ ਹੋਇਆ, ਤੋਸ਼ੀਬਾ ਲਿਖਿਆ ਹੁੰਦਾ ਹੈਡਿੰਗ, ਪਰ ਜਿਹੜੀ ਉਹ ਕਿਤਾਬ ਹੈ ਉਹਦੇ ਉੱਤੇ ਵੀ ਤੋਸ਼ੀਬਾ ਲਿਖਿਆ ਹੋਇਆ, ਨਾਮ ਉਸ ਕਿਤਾਬ ਤੇ ਵੀ ਉਹੀ ਲਿਖਿਆ ਹੋਇਆ। ਇਹ ਰੋਜ਼ਾਨਾ ਜੀਵਨ ਦੀ ਐਗਜ਼ਾਮਪਲ, ਮਸ਼ੀਨਰੀ ਤੇ ਵੀ ਉਹੀ ਨਾਮ ਲਿਖਿਆ ਹੋਇਆ, ਪਰ ਦੋਹਾਂ ਤੇ ਨਾਮ ਇੱਕੋ ਹੋਣ ਦੇ ਬਾਵਜੂਦ ਦੋਹਾਂ ਦਾ ਕੰਮ ਇੱਕੋ ਨਹੀਂ। ਉਸ ਦਾ ਕੰਮ ਹੈ ਉਹਨੂੰ ਸਮਝਾਉਣਾ, ਉਹਦੇ ਪ੍ਰਤੀ ਜਾਣਕਾਰੀ ਦੇਣੀ, ਨਾਮ ਦੋਹਾਂ ਦਾ ਇੱਕੋ ਹੋਵੇਗਾ। ਹੁਣ ਇੱਕ ਗੱਲ ਸਮਝਣੀ ਹੈ ਕਿ ਬਾਣੀ ਸੁਖਮਨੀ ਜਿਹੜੀ ਹੈ ਉਹ ਇੱਕ ਕੈਟਲਿਕ ਹੈ, ਬਾਣੀ ਸੁਖਮਨੀ ਜਿਹੜੀ ਹੈ ਉਹ ਇੱਕ ਤਰਫ ਹੈ, ਬਾਣੀ ਸੁਖਮਨੀ ਜਿਹੜੀ ਹੈ ਉਹਦੇ ਤੇ ਵੀ ਸੁਖਮਨੀ ਲਿਖਿਆ ਹੋਇਆ, ਲੇਕਿਨ ਸੁਖਮਨੀ ਇਹ ਬਾਣੀ ਜਿਹੜੀ ਹੈ ਉਹ ਅਸਲ ਸੁਖਮਨੀ ਦਾ ਤਰੀਕਾ ਦੱਸ ਰਹੀ ਹੈ। ਲੋ ਇੱਥੇ ਨਹੀਂ ਜਾ ਰਹੇ, ਜਿਹੜੀ ਬਾਣੀ ਸੁਖਮਨੀ ਹੈ ਨਾ ਉਹ ਅਸਲ ਜਿਹੜੀ ਸੁਖਮਨੀ, ਜਿੱਥੋਂ ਸਾਨੂੰ ਸੁੱਖ ਮਿਲਣੇ ਨੇ, ਜਿੱਥੇ ਸਾਡਾ ਜੁੜਨਾ, ਜਿੱਥੇ ਸਾਡੀ ਪਹੁੰਚ ਜ਼ਰੂਰੀ, ਜਿਹਦੇ ਪ੍ਰਤੀ ਸਾਨੂੰ ਬਾਣੀ ਸੁਖਮਨੀ ਸਮਝਾ ਰਹੀ ਹੈ, ਜਿੰਨੀ ਦੇਰ ਅਸੀਂ ਉੱਥੇ ਨਹੀਂ ਪਹੁੰਚਦੇ ਅਸੀਂ ਅੱਜ ਉੱਥੇ ਖਲੋ ਗਏ। ਅਸੀਂ ਸੁਖਮਨੀ ਸਾਹਿਬ ਦੇ ਤਾਂ 10 ਪਾਠ ਕਰੀ ਜਾਂਦੇ ਹਾਂ, ਸੁਖਮਨੀ ਸਾਹਿਬ ਜਿਸ ਸੁਖਮਨੀ ਨਾਲ ਜੋੜਦੀ ਹੈ ਉਹ ਕਿਤਾਬ ਜਿੱਥੇ ਸਾਨੂੰ ਪਹੁੰਚਾ ਰਹੀ ਹੈ, ਕੰਪਿਊਟਰ ਕਿਵੇਂ ਚਲਾਉਣਾ ਉਧਰ ਜਾ ਨਹੀਂ ਰਿਹਾ। ਹੁਣ ਇਸ ਗੱਲ ਦਾ ਜਵਾਬ ਮੇਰੇ ਕੋਲੋਂ ਨਹੀਂ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਇਸੇ ਬਾਣੀ ਦੀ ਰਹਾਓ ਦੀ ਤੁੱਕ ਤੋਂ ਮਿਲ ਜਾਂਦਾ। ਮੈਂ ਤੁਹਾਨੂੰ ਕੀਤੀ ਸੀ, ਰਹਾਓ ਦੀ ਤੁੱਕ ਉਹ ਹੁੰਦੀ ਹੈ ਜਿੱਥੇ ਸਾਰੇ ਸ਼ਬਦ ਦਾ ਕੇਂਦਰੀ ਭਾਵ ਹੁੰਦਾ, ਜਿੰਨੀ ਦੇਰ ਅਸੀਂ ਉਹਨੂੰ ਨਹੀਂ ਸਮਝਦੇ ਉਨੀ ਦੇਰ ਅਸਲੀਅਤ ਤੱਕ ਨਹੀਂ ਪਹੁੰਚਦੇ। ਹੁਣ ਇਸੇ ਸ਼ਬਦ ਦੀ ਸ੍ਰੀ ਸੁਖਮਨੀ ਸਾਹਿਬ ਦੇ ਆਰੰਭ ਦੀ ਜਿਹੜੀ ਰਹਾਓ ਇੱਕੋ ਹੀ ਹੈ, ਸਾਰੀ ਬਾਣੀ ਵਿੱਚ ਇੱਕੋ ਰਹਾਓ ਹੈ, ਤੇ ਉਹਦੇ ਲਫ਼ਜ਼ ਕੀ ਨੇ?
ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਬਿਸਰਾ।
ਬਾਣੀ ਦੇ ਉੱਤੇ ਵੀ ਹੈਡਿੰਗ ਸੁਖਮਨੀ ਹੈ ਤੇ ਨਾਮ ਨੂੰ ਵੀ ਉਹੋ ਹੀ ਬਾਣੀ ਆਖ ਰਹੀ ਹੈ ਸੁਖਮਨੀ, ਜਿਵੇਂ ਉਹਦੇ ਤੇ ਵੀ ਤੋਸ਼ੀਬਾ ਉਹਦੇ ਤੇ ਵੀ ਤੋਸ਼ੀਬਾ, ਬਾਣੀ ਦੇ ਉੱਤੇ ਵੀ ਹੈਡਿੰਗ ਸੁਖਮਨੀ ਹੈ ਹੋਏਗਾ। ਜੇ ਮਸ਼ੀਨਰੀ ਉੱਤੇ ਜਿਹੜਾ ਨਾਮ ਹੈ ਉਹੋ ਦੀ ਕਿਤਾਬ ਤੇ ਨਾ ਲਿਖਿਆ ਹੋਵੇ, ਉਹਦੀ ਜਾਣਕਾਰੀ ਤਾਂ ਨਾ ਲਿਖਿਆ ਹੋਵੇ, ਤਦ ਮਨੁੱਖ ਉਸ ਭੁੱਲ ਜਾਏਗਾ ਵੀ ਮੈਂ ਕਿਸ ਨੂੰ ਪੜ੍ਹ ਲਿਆ। ਦੋ ਤੇ ਨਾਮ ਇੱਕੋ ਹੋਵੇਗਾ। ਇਸ ਲਈ ਬਾਣੀ ਸੁਖਮਣੀ ਤੇ ਨਾਮ ਵੀ ਸੁਖਮਣੀ ਹੈ ਤੇ ਜਿਹੜੀ ਜਿਹੜੀ ਸੁਖਮਣੀ ਇਹ ਸੁਖਮਣੀ ਬਾਣੀ ਦੱਸ ਰਹੀ ਹੈ ਜਾਣਕਾਰੀ ਦੇ ਰਹੀ ਹੈ ਉਹਦਾ ਨਾਮ ਹੀ ਸੁਖਮਣੀ ਹੈ। ਹੁਣ ਬਾਣੀ ਕਿਸ ਸੁਖਮਣੀ ਵੱਲ ਇਸ਼ਾਰਾ ਕਰ ਰਹੀ ਹੈ ਆ ਸਮਝਣਾ। ਹੁਣ ਬਾਣੀ ਤਾਂ ਸਾਨੂੰ ਇਸ਼ਾਰਾ ਕਰ ਰਹੀ ਹੈ ਅਗਲੀ ਸੁਖਮਣੀ ਵੱਲ। ਬਾਣੀ ਰੂਪ ਸੁਖਮਣੀ, ਕਿਤਾਬ ਰੂਪ ਸੁਖਮਣੀ ਇਸ਼ਾਰਾ ਕਰ ਰਹੀ ਹੈ ਕੰਪਿਊਟਰ ਰੂਪ ਅਗਲੀ ਸੁਖਮਣੀ ਵੱਲ, ਜਿਹਦੇ ਵੱਲ ਅਸੀਂ ਧਿਆਨ ਨਹੀਂ ਦੇ ਰਹੇ। ਅਸੀਂ ਉਸੇ ਨੂੰ ਰਿਪੀਟ ਕਰੀ ਜਾਂਦੇ ਹਾਂ। ਅਸੀਂ ਸਮਝਦੇ ਹਾਂ ਕਿ ਕੇਵਲ ਅਸੀਂ ਘਰ ਵਿੱਚ 10 ਵਾਰ ਸੁਖਮਣੀ ਸਾਹਿਬ ਦਾ ਪਾਠ ਕਰ ਲਿਆ ਤੇ ਸਾਡਾ ਕੰਪਿਊਟਰ ਚੱਲ ਪਿਆ। ਗੁਰੂ ਅਰਜਨ ਸਾਹਿਬ ਇਸੇ ਦੀ ਰਹਾਓ ਦੀ ਤੁਕ ਵਿੱਚ ਇੱਕ ਗੱਲ ਦਾ ਫੈਸਲਾ ਦਿੰਦੇ ਨੇ, ਕਹਿੰਦੇ ਨੇ
ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਸਰਾਮ।
ਕਹਿਣ ਲੱਗੇ ਉਹ ਭਰਿਆ ਸੁਖਮਣੀ ਹੈ, ਸੁਖਾਂ ਦੀ ਮਣੀ, ਸੁਖ ਦੇਣ ਵਾਲਾ ਹੈ ਪ੍ਰਭੂ ਦਾ ਨਾਮ। ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ। ਹੁਣ ਅਸੀਂ ਅਲੱਗ ਦੇਖ ਲੋ, ਮੇਰਾ ਮਕਸਦ ਇਹ ਨਾ ਸਮਝਿਓ ਕਿ ਮੈਂ ਬਾਣੀ ਨੂੰ ਤੋੜਨਾ ਚਾਹੁੰਦਾ ਵੀ ਸੁਖਮਣੀ ਨਾ ਪੜੋ। ਇਹ ਪੜ੍ਹਨਾ ਬਹੁਤ ਜ਼ਰੂਰੀ ਹੈ, ਓਨਾ ਹੀ ਜ਼ਰੂਰੀ ਹੈ ਜਿਵੇਂ ਕੰਪਿਊਟਰ ਚਲਾਉਣ ਤੋਂ ਪਹਿਲਾਂ ਉਹ ਕਿਤਾਬ ਪੜ੍ਹਨੀ ਬਹੁਤ ਜ਼ਰੂਰੀ। ਜਿੰਨਾ ਉਹਨੂੰ ਸਮਝਣਾ, ਬਾਰ ਬਾਰ ਸਮਝਣਾ, ਕਿਤੇ ਭੁੱਲ ਨਾ ਜਾਵਾਂ, ਜਿੱਥੇ ਜ਼ਰਾ ਗਲਤੀ ਹੋਵੇ ਫਿਰ ਉਹਨੂੰ ਸਮਝ ਲੈਣਾ। ਆਪਾਂ ਕਰਦੇ ਹਾਂ ਨਾ, ਜਿੱਥੇ ਗਲਤੀ ਜ਼ਰਾ ਕੁ ਮਸ਼ੀਨਰੀ ਰੁਕੇ ਸਾਨੂੰ ਫਿਰ ਖਿਆਲ ਆਉਂਦਾ ਵੀ ਕਿਤਾਬ ਕੱਢ ਲਓ ਵੀ ਪੂਰੀ ਜਾਣਕਾਰੀ ਦਿੱਤੀ ਹੋਈ। ਜ਼ਰੂਰੀ ਹੈ ਸੁਖਮਣੀ ਨੂੰ ਤਿਆਗਣਾ ਨਹੀਂ, ਬਾਣੀ ਨੂੰ ਉਹ ਜ਼ਰੂਰੀ ਹੈ, ਪਰ ਨਾਮ ਲਈ ਜ਼ਰੂਰੀ ਹੈ। ਉਹਨੇ ਤੈਨੂੰ ਨਾਮ ਨਾਲ ਜੋੜਿਆ ਹੈ। ਜਿੱਥੇ ਤੈਨੂੰ ਨਾਮ ਪ੍ਰਤੀ ਭੁਲੇਖਾ ਪੈਂਦਾ ਹੋਵੇ, ਜਿੱਥੇ ਤੈਨੂੰ ਨਾਮ ਪ੍ਰਤੀ ਥੋੜਾ ਜਿਹਾ ਵੀ ਮੁਗਾਲਤਾ ਪੈਂਦਾ ਹੋਵੇ, ਬਾਣੀ ਫਿਰ ਜੁੜੀ। ਬਾਣੀ ਨੇ ਤੈਨੂੰ ਸੇਧ ਦੇਣੀ ਹੈ, ਬਾਣੀ ਨੇ ਤੈਨੂੰ ਨਾਮ ਨਾਲ ਜੋੜਨਾ ਹੈ। ਪਰ ਸਪਸ਼ਟ ਇਹ ਗੱਲ ਨਾਲ ਆਦਿੱਤੀ ਕਹਿਣ ਲੱਗੇ ਉਹ ਭਲਿਆ ਸੁਖਮਣੀ ਕੀ ਹੈ? ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਸਰਾਮ। ਹੁਣ ਇੱਥੇ ਦੋ ਸਵਾਲ ਖੜੇ ਹੋ ਗਏ, ਇੱਕ ਪਾਸੇ ਸੁਖਮਣੀ ਬਾਣੀ ਦਾ ਨਾਮ ਹੈ, ਇੱਕ ਪਾਸੇ ਸੁਖਮਣੀ ਨਾਮ ਵੱਲ ਸੰਬੋਧਨ। ਬਲਕਿ ਨਿਰਾ ਸੰਬੋਧਨ ਹੀ ਰਹਾਓ ਵਿੱਚ ਨਹੀਂ, ਸ਼ਬਦ ਦੀ ਆਖਰੀ ਤੁਕ ਵਿੱਚ ਰਿਜ਼ਲਟ ਹੁੰਦਾ। ਇਸੇ ਲਈ ਜਦੋਂ ਸੁਖਮਣੀ ਸਾਹਿਬ ਦੀ 24 ਅਸ਼ਟਪਦੀਆਂ ਤੇ 24 ਸਲੋਕਾਂ ਬਾਅਦ ਬਿਲਕੁਲ ਅਖੀਰਲੀ ਲਾਈਨ ਤੇ ਪੁੱਜੋਗੇ, ਉੱਥੇ ਵੀ ਫਿਰ ਇਹੋ ਫੈਸਲਾ ਆਵੇਗਾ। ਉੱਥੇ ਸਿੱਧੂ ਫਿਰ ਇਹੀ ਗੱਲ ਕਹਿੰਦੇ ਨੇ,
ਜਿਸ ਮਨ ਬਸੇ ਸੁਨੇ ਲਾਏ ਪ੍ਰੀਤ, ਤਿਸ ਜਨ ਆਵੇ ਹਰ ਪ੍ਰਭ ਚੀਤ, ਜਨਮ ਮਰਨ ਤਾਂ ਕਾ ਦੁਖ ਨਿਵਾਰੇ, ਦੁਲਬ ਦੇ ਤਤਕਾਲ ਉਧਾਰੇ, ਨਿਰਮਲ ਸੋਭਾ ਅੰਮ੍ਰਿਤ ਤਾਂ ਕੀ ਬਾਣੀ, ਦੁਖ ਰੋਗ ਮਨ ਮਾਹੇ ਸਮਾਣੀ।
ਅਸੀਂ ਵੀ ਤੁਹਾਨੂੰ ਫਿਰ ਪੜੋ, ਸਭ ਤੇ ਉੱਚ ਤਾਂ ਕਿ ਸ਼ੋਭਾ ਬਣੀ ਕਿਸ ਦੀ, ਨਾਨਕ ਇਹ ਗੁਣ, ਇਹ ਗੁਣ ਕਿਹਦੇ ਵਿੱਚ ਨੇ? ਉੱਥੇ ਬਾਣੀ ਸੁਖਮਣੀ ਦਾ ਨਾਂ ਨਹੀਂ ਲਿਆ, ਇਹਨਾਂ ਸਪਸ਼ਟ ਕੀਤਾ ਸਭ ਤੇ ਉੱਚ ਤਾਂ ਕਿ ਸ਼ੋਭਾ ਬਣੀ, ਨਾਨਕ ਇਹ ਗੁਣ ਨਾਮ ਸੁਖਮਣੀ। ਗੱਲ ਤੇ ਨਾਮ ਸੁਖਮਣੀ ਦੀ ਚੱਲ ਰਹੀ ਹੈ। ਹੁਣ ਇਸ ਤੋਂ ਅਗਲਾ ਮਸਲਾ ਇਹ ਆਉਣਾ ਕਿ ਨਾਮ ਕੀ ਹੈ?
ਅਸੀਂ ਰੋਜ਼ਾਨਾ ਦੇ ਅਗਲੀਆਂ ਤੋਂ ਅਗਲੀਆਂ ਕਲਾਸਾਂ ਵਿੱਚ,
ਅਗਲੇ ਤੋਂ ਅਗਲੇ ਲੈਸਨ ਵਿੱਚ ਜਿਹੜੇ ਪੜਾਅ ਸਾਡੇ ਰੁਕ ਕੇ ਸਮਝਣ ਵਾਲੇ ਨੇ ਇਹ ਸਮਝਣੇ। ਪਹਿਲਾ ਮਸਲਾ ਇਹ ਹੈ ਕਿ ਸੁਖਮਣੀ ਜਿਹੜੀ ਹੈ, ਬਾਣੀ ਵੀ ਹੈ ਸੁਖਮਣੀ, ਨਾਮ ਵੀ ਹੈ, ਦੋਵਾਂ ਚੀਜ਼ਾਂ ਉੱਤੇ ਸੁਖਮਣੀ ਹੀ ਲਿਖਿਆ ਹੋਇਆ ਹੈ। ਲੇਕਿਨ ਸੁਖਮਣੀ ਬਾਣੀ ਦਾ ਕੇਵਲ ਰਟਨ ਕਰੀ ਜਾਣਾ, ਬਾਰ ਬਾਰ ਪਠੀ ਪਾਠ ਕਰੀ ਜਾਣਾ, ਪਰ ਨਾਮ ਨਾਲ ਨਾ ਜੁੜਨਾ, ਨਾਮ ਨੂੰ ਨਾ ਸਮਝਣਾ, ਇਉਂ ਹੀ ਹੈ ਕਿ ਜਿਵੇਂ ਅਸੀਂ ਇੱਕ ਕਿਤਾਬ ਦਾ, ਕੈਟਲਿਕ ਦਾ ਬਾਰ ਬਾਰ ਪਾਠ ਕਰੀ ਜਾਂਦੇ ਹਾਂ, ਕੰਪਿਊਟਰ ਨੂੰ ਹੱਥ ਹੀ ਨਹੀਂ ਲਾਉਂਦੇ। ਉਹਦੇ ਪ੍ਰਤੀ ਲਿਖਿਆ ਗਿਆ ਇਹ ਤਾਂ ਨਾਮ ਪ੍ਰਤੀ ਸਮਝਾਉਣ ਵਾਲੀ ਬਾਣੀ ਹੈ। ਇਸ ਲਈ ਦੋਹਾਂ ਦੇ ਉੱਪਰ ਸੁਖਮਨੀ ਸ਼ਬਦ ਹੈ, ਬਾਣੀ ਵੀ ਸ਼ਬਦ ਹੈ ਸੁਖਮਨੀ, ਨਾਮ ਪ੍ਰਤੀ ਇਸ਼ਾਰਾ ਕਰਕੇ ਸਪਸ਼ਟ ਕਰ ਰਹੀ ਹੈ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਵਿਸਰਾਮ। ਕਹਿਣ ਲੱਗੇ ਮੈਂ ਇਹ ਇਸ ਲਈ ਕਰ ਰਿਹਾ ਕਿਉਂਕਿ ਬਾਣੀ ਰੂਪੀ ਉਸ ਕੈਡਟ ਨੇ, ਬਾਣੀ ਰੂਪੀ ਉਸ ਕਿਤਾਬ ਨੇ ਮੈਨੂੰ ਨਾਮ ਰੂਪੀ ਸੁਖ ਸ਼ਕਤੀ ਤੱਕ ਪਹੁੰਚਾਇਆ। ਹੁਣ ਇੱਥੇ ਦਾ ਮਤਲਬ ਗੁਰੂ ਆ ਜਾਂਦਾ, ਬਾਣੀ ਕੀ ਹੈ, ਬਾਣੀ ਦਾ ਆਰੰਭ ਕਿਉਂ, ਜੀਵਨ ਨਾਲ ਸੰਬੰਧ ਕੀ ਹੈ, ਕਿਉਂਕਿ ਗੁਰੂ ਹੈ। ਤੇ ਗੁਰੂ ਅਸੀਂ ਬਾਣੀ ਨੂੰ ਕਿਉਂ ਆਖਦੇ ਹਾਂ, ਕਿਉਂਕਿ ਸਾਨੂੰ ਰਾਹ ਦਿੰਦੀ ਹੈ, ਗਿਆਨ ਦਿੰਦੀ ਹੈ। ਦੂਜੇ ਲਫ਼ਜ਼ਾਂ ਵਿੱਚ ਗਿਆਨ ਨੂੰ ਹੀ ਬਾਣੀ ਨੇ ਗੁਰੂ ਮੰਨਿਆ। ਗਿਆਨ ਗੁਰੂ ਆਤਮ ਉਪਦੇਸ਼ੋ ਨਾਮ ਵਿਭੂਤ ਲਗਾਓ, ਗਿਆਨ ਗੁਰੂ ਹੈ। ਇਸੇ ਲਈ ਬਾਣੀ ਅੰਦਰ ਵੀ ਬਾਰ ਬਾਰ ਇੱਕ ਗੱਲ ਆਖੀ ਗਈ, ਕਹਿਣ ਲੱਗੇ
ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ।
ਗੁਰੂ ਦਾ ਸਮਤ ਗਿਆਨ ਨਾਲ। ਹੁਣ ਇੱਥੇ ਜਿਹੜਾ ਲਫ਼ਜ਼ ਹੈ ਆਦਿ ਗੁਰ ਹੈ ਨਵੇਂ,
ਮੈਂ ਰਹਾਓ ਤੋਂ ਚੱਲ ਕੇ ਤੁਹਾਡੇ ਵੱਲ ਪਿੱਛੇ ਜਾਣਾ ਚਾਹੁੰਦਾ, ਕਿਉਂਕਿ ਰਹਾਓ ਸਾਡਾ ਕੇਂਦਰ ਹੈ, ਇਸ ਲਈ ਅਸੀਂ ਪਹਿਲਾਂ ਸਮਝਣਾ ਸੀ।
ਹੁਣ ਇੱਥੇ ਜਿਹੜਾ ਲਫ਼ਜ਼ ਹੈ ਆਦਿ ਗੁਰ ਹੈ ਨਵੇਂ, ਇੱਥੇ ਫਿਰ ਸਾਨੂੰ ਰੁਕਣਾ ਪਏਗਾ। ਇਹਦਾ ਮਤਲਬ ਆਦਿ ਹੋਰ ਹੋ ਗਿਆ, ਜੁਗਾਦ ਹੋਰ ਹੋ ਗਿਆ, ਸਤਿਗੁਰੂ ਹੋਰ ਹੋ ਗਿਆ, ਸ੍ਰੀ ਗੁਰਦੇਵ ਹੋਰ ਹੋ ਗਿਆ। ਆਦਿ ਦਾ ਅਰਥ ਹੈ ਆਰੰਭ। ਹੁਣ ਆਰੰਭ ਵਿੱਚ ਸਰਗੁਣ ਸਰੂਪ ਤੇ ਹੈ ਨਹੀਂ ਜਿਹੜਾ ਵੱਖਰ ਹੈ, ਗਿਆਨ ਰੂਪ ਪਰਮਾਤਮਾ ਇੱਕੋ ਹੈ। ਇਹੋ ਕਾਰਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਅਸੀਂ ਇਸ ਗੱਲ ਨੂੰ ਹੋਰ ਸਪਸ਼ਟ ਕਰਨ ਲਈ ਕਦੀ ਦੋ ਤੁਕਾਂ ਸਾਹਮਣੇ ਰੱਖੀਏ ਕਿ ਬਾਣੀ ਰੂਪੀ ਗਿਆਨ ਨੂੰ ਨਿਰੰਕਾਰ ਵੀ ਆਖਿਆ ਗਿਆ ਤੇ ਬਾਣੀ ਰੂਪੀ ਗਿਆਨ ਨੂੰ ਗੁਰੂ ਵੀ ਆਖਿਆ ਗਿਆ। ਇਹਦਾ ਮਤਲਬ ਗੁਰੂ ਵੀ ਉਹ ਹੈ ਤੇ ਰੱਬ ਵੀ ਉਹ ਹੈ। ਹੁਣ ਆਪਾਂ ਕਈ ਵਾਰ ਬਾਣੀ ਚ ਪੜ੍ਹਨੇ ਆ,
ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇ ਵਡ ਅਵਰ ਨਾ ਕੋਈ।
ਬਾਣੀ ਨਿਰੰਕਾਰ ਵੀ, ਕਿਉਂਕਿ ਨਿਰੰਕਾਰ ਜਿਹੜਾ ਆਦ ਹੈ, ਕਿ ਜਦੋਂ ਬਾਣੀ ਨਿਰੰਕਾਰ ਹੋਈ ਤਾਂ ਇਸਦਾ ਮਤਲਬ ਆਦਿ ਗੁਰੂ ਹੋ ਗਈ, ਕਿਉਂਕਿ ਬਾਣੀ ਸਾਡਾ ਗੁਰੂ ਵੀ ਹੈ। ਇਸ ਲਈ ਦੂਜੀ ਥਾਂ ਮੈਂ ਕਹਿ ਦਿੱਤਾ
ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੇ, ਪਰ ਪੰਥ ਗੁਰੂ ਨਿਸਤਾਰੇ।
ਇੱਥੇ ਹੁਣ ਦੋ ਰੂਪ ਹੋ ਗਏ, ਬਾਣੀ ਨਿਰੰਕਾਰ ਵੀ ਹੋ ਗਈ, ਬਾਣੀ ਗੁਰੂ ਵੀ ਹੋ ਗਈ। ਹੁਣ ਸਾਡੀ ਜਗ੍ਹਾ ਵਿੱਚ ਗੁਰੂ ਜਿਹੜਾ ਹੈ ਉਹ ਬਾਅਦ ਵਿੱਚ ਹੈ। ਹੁਣ ਗੁਰੂ ਨਾਨਕ ਨੂੰ ਅਸੀਂ ਆਦਿ ਗੁਰੂ ਕਿਵੇਂ ਆਖਾਂਗੇ, ਨਹੀਂ ਆਖ ਸਕਦੇ। ਅਸੀਂ ਆਮ ਕਈ ਵਾਰ ਕਹੀਦਾ ਸਾਡੇ ਪਹਿਲੇ ਗੁਰੂ ਆਦਿ ਗੁਰੂ ਗੁਰੂ ਨਾਨਕ ਸਾਹਿਬ ਨੇ, ਬਿਲਕੁਲ ਨਹੀਂ। ਜੇ ਗੁਰੂ ਨਾਨਕ ਆਦਿ ਗੁਰੂ ਨੇ, ਇਸ ਤੋਂ ਪਹਿਲਾਂ ਕੋਈ ਗੁਰੂ ਨਹੀਂ ਸੀ, ਤੇ ਜਿਸ ਗੁਰੂ ਦਾ ਜ਼ਿਕਰ ਗੁਰੂ ਨਾਨਕ ਆਪਣੀ ਰਚਨਾ ਵਿੱਚ ਕਰ ਰਹੇ ਨੇ ਉਹ ਕੌਣ ਹੋਇਆ? ਗੁਰੂ ਨਾਨਕ ਦੀ ਬਾਣੀ ਵੀ ਤਾਂ ਇੰਨੀ ਹੈ, ਉਸ ਬਾਣੀ ਵਿੱਚ ਬਾਰ ਬਾਰ ਗੁਰੂ ਦਾ ਨਾਮ ਹੈ, ਗੁਰੀਸ਼ਰ, ਗੁਰ ਗੋਰਖ ਬ੍ਰਹਮਾ, ਗੁਰ ਪਾਰਵਤੀ ਮਾਈ, ਜੇ ਹਾਂ ਜਾਣਾ ਆਖਾ ਨਹੀਂ, ਕਹਿਣਾ ਕਥਨਾ ਗੁਰਾ ਇੱਕ ਦੇਹ ਬੁਝਾਈ। ਉਹ ਕਿਸ ਗੁਰੂ ਨੂੰ ਆਖ ਰਹੇ ਨੇ? ਆਪਾਂ ਜਪਜੀ ਸਾਹਿਬ ਵਿੱਚ ਪੜ੍ਹਨੇ, ਗੁਰੂ ਨਾਨਕ ਪਾਤਸ਼ਾਹ ਜੀ ਵਿੱਚ ਨੇ, ਉਹ ਆਪ ਮੁਖਾਤਬ ਹੋ ਕੇ ਕਹਿੰਦੇ ਨੇ ਗੁਰਾ ਇੱਕ ਦੇਹ ਬੁਝਾਈ, ਇਹ ਗੁਰਾ ਮੈਨੂੰ ਇੱਕ ਪਰਮਾਤਮਾ ਬੁਝਾ ਦੇ, ਦੱਸ ਦੇ। ਉਹ ਕਿਸ ਗੁਰੂ ਨੂੰ ਮੁਖਾਤਮ ਕਰ ਰਹੇ ਨੇ? ਜੇ ਗੁਰੂ ਨਾਨਕ ਆਦਿ ਗੁਰੂ ਨੇ, ਇਸ ਤੋਂ ਪਹਿਲਾਂ ਕੋਈ ਗੁਰੂ ਨਹੀਂ, ਤਾਂ ਉਹ ਕਿਹਨੂੰ ਮੁਖਾਤਮ ਕਰ ਰਹੇ? ਇਸ ਦਾ ਮਤਲਬ ਕਿਸੇ ਵਿਅਕਤੀ ਨੂੰ ਗੁਰੂ ਨਹੀਂ ਆਖ ਰਹੇ, ਅਸੀਂ ਵਿਅਕਤੀਤਵ ਦੇ ਲਿਹਾਜ਼ ਨਾਲ ਗੁਰੂ ਨਾਨਕ ਨੂੰ ਆਦਿ ਗੁਰੂ ਆਖ ਰਹੇ ਹਾਂ, ਕਿਉਂਕਿ ਸਾਡੀ ਨਿਗਾਹ ਵਿੱਚ ਐਜ਼ ਏ ਵਿਅਕਤੀ ਜਿਹੜਾ ਗੁਰੂ ਹੈ ਉਹ ਗੁਰੂ ਨਾਨਕ ਦਾ ਪਹਿਲਾ ਰੂਪ ਹੈ। ਇੱਥੋਂ ਇਹ ਸਾਬਤ ਹੋਇਆ ਕਿ ਗੁਰੂ ਕਿਸੇ ਵਿਅਕਤੀ ਨੂੰ ਗੁਰੂ ਨਹੀਂ ਮੰਨ ਰਿਹਾ। ਜੇ ਵਿਅਕਤੀ ਕਰਕੇ ਗੁਰੂ ਦਾ ਮਸਲਾ ਸਾਡੀ ਨਿਗਾਹ ਵਿੱਚ ਆਵੇ ਤਾਂ ਫਿਰ ਗੁਰੂ ਨਾਨਕ ਦਾ ਗੁਰੂ ਕੋਈ ਨਹੀਂ ਹੋਣਾ ਚਾਹੀਦਾ। ਪਰ ਗੁਰੂ ਨਾਨਕ ਵੀ ਆਖ ਰਹੇ ਨੇ ਗੁਰਾ ਇੱਕ ਦੇ ਬਜਾਏ, ਔਰ ਬਾਰ ਬਾਰ ਬਾਣੀ ਵਿੱਚ ਗੁਰੂ ਨੂੰ ਮੁਖਾਤਬ ਕਰ ਰਹੇ ਨੇ। ਗੁਰੂ ਨਾਨਕ ਪਾਤਸ਼ਾਹੀ ਦੀ ਬਾਣੀ ਹੈ, ਬਲਿਹਾਰੀ ਗੁਰ ਆਪਣੇ, ਆਪਾਂ ਜਪਜੀ ਵਾਹਿਗੁਰੂ ਆਸਾ ਦੀ ਵਾਰ ਪੜ੍ਹਨੇ, ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਫਿਰ ਅੱਗੇ ਪੜ੍ਹਨੇ, ਜੇ ਸੌ ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਇੱਥੇ ਚਾਨਣ ਹੁੰਦੇ ਆ ਗੁਰਬਨ ਘੋਰ ਅੰਧਾਰ। ਗੁਰੂ ਤੇ ਗੁਰੂ ਅੰਗਦ ਸਾਹਿਬ, ਫਿਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ, ਛੁਪੈ ਤਿਲ ਬੁਆੜ ਜਿਉ ਸੁਨੇ ਅੰਦਰ ਖੇਤ। ਉਹ ਕਿਸ ਗੁਰੂ ਨੂੰ ਮੁਖਤਮ ਕਰ ਰਹੇ ਨੇ? ਗੁਰੂ ਨਾਨਕ ਦਾ ਵੀ ਕੋਈ ਗੁਰੂ ਹੈ? ਅਸੀਂ ਗੁਰੂ ਨਾਨਕ ਦਾ ਨੂੰ ਗੁਰੂ ਕੋਈ ਵਿਅਕਤੀਗਤ ਮੰਨ ਨਹੀਂ ਸਕਦੇ, ਨਾ ਅਸੀਂ ਮੰਨਣ ਲਈ ਤਿਆਰ। ਬਲਕਿ ਇਸ ਗੱਲ ਦਾ ਜਦੋਂ ਅਸੀਂ ਵਿਅਕਤੀ ਨੂੰ ਹੀ ਕੇਵਲ ਗੁਰੂ ਮੰਨ ਬੈਠੇ ਹਾਂ, ਐਸੇ ਮੁਗਾਲਤੇ ਸਾਡੀ ਕੌਮ ਵਿੱਚ ਪੈ ਜਾਂਦੇ ਨੇ, ਉਸਦਾ ਨਜਾਇਜ਼ ਫਾਇਦਾ ਉਠਾਉਂਦੇ ਨੇ। ਇਹਨਾਂ ਮੁਗਾਲਤਿਆਂ ਪਿੱਛੇ ਕਿਸੇ ਸੱਜਣ ਨੇ ਇਹ ਵੀ ਪੈਦਾ ਕਰਤਾ ਜੀ ਗੁਰੂ ਨਾਨਕ ਦਾ ਗੁਰੂ ਬਾਬਾ ਕਬੀਰ ਸੀ। ਇਤਿਹਾਸਕ ਤੌਰ ਤੇ ਮੁਗਾਲਤੀ ਪੈਦਾ ਕਰ ਦਿੰਦੇ ਨੇ। ਪਰ ਇੱਕ ਖਿਆਲ ਕਰਿਓ, ਗੁਰੂ ਦਸਮ ਪਾਤਸ਼ਾਹ ਜੀ ਨੇ ਇਸੇ ਲਈ ਆਪਣੀ ਰਚਨਾ ਵਿੱਚ ਬੜਾ ਸਪਸ਼ਟ ਕਹਿ ਦਿੱਤਾ, ਕਹਿਣ ਲੱਗੇ
ਆਦ ਅੰਤ ਏਕ ਹੈ ਅਵਤਾਰਾ, ਆਦ ਅੰਤ ਏਕ ਹੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ।
ਜਿਸਨੇ ਸਾਰੀ ਸ੍ਰਿਸ਼ਟੀ ਨੂੰ ਬਣਾਇਆ, ਜਿਹੜਾ ਸ੍ਰਿਸ਼ਟੀ ਦੀ ਉਤਪਤੀ ਤੋਂ ਪਹਿਲਾਂ ਇਕੱਲਾ ਇੱਕੋ ਸੀ, ਆਦ ਸੀ, ਇੱਕ ਓਂਕਾਰ ਸੀ, ਉਹ ਮੇਰਾ ਗੁਰੂ ਹੈ, ਕਿਉਂਕਿ ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਇਸ ਲਈ ਆਦ ਗੁਰੂ ਤੋਂ ਭਾਵ ਹੈ ਨਿਰੰਕਾਰ ਨੂੰ ਗਿਆਨ ਰੂਪ ਵਿੱਚ ਦੇਖਣਾ, ਕਿਉਂਕਿ ਮੁੱਢਲੇ ਰੂਪ ਵਿੱਚ ਚੇਤਨ ਸ਼ਕਤੀ ਜਿਹੜੀ ਹੈ, ਸੁਚੇਤਤਾ ਜਿਹੜੀ ਹੈ, ਉਹ ਅਕਾਲ ਪੁਰਖ ਤੋਂ ਆਈ, ਉਹ ਆਪ ਚੇਤਨਤਾ ਹੈ, ਉਹ ਆਪ ਚੇਤਨਤਾ ਤੇ ਕੇਵਲ ਚੇਤਨਤਾ। ਉਹਨੇ ਹੀ ਆਪਣੀ ਚੇਤਨਤਾ ਸੰਸਾਰ ਅੰਦਰ ਬਿਖਾਰੀ ਹੈ, ਪਹੁੰਚਾਈ, ਇਸ ਲਈ ਆਦ ਗੁਰੂ ਉਹ ਹੈ। ਤੇ ਉਹ ਹਰ ਸਮੇਂ ਵਿੱਚ ਆਉਂਦਾ ਰਿਹਾ, ਉਹਦਾ ਇੱਕ ਯੁਗ ਵੀ ਨਹੀਂ, ਇਸ ਲਈ ਜੁਗਾਦ ਗੁਰੂ ਵੀ ਹੈ। ਕਿਉਂਕਿ ਬਾਕੀ ਜਿੰਨੇ ਅਵਤਾਰ ਨੇ, ਭਾਵੇਂ ਜਿੰਨੇ ਪੀਰ ਪੈਗੰਬਰ ਨੇ, ਉਹਨਾਂ ਦਾ ਕੋਈ ਪੀਰੀਅਡ ਹੈ, ਜੀਵਨ ਦਾ ਸਮਾਂ ਹੈ। ਮੈਂ ਗੱਲ ਕੀਤੀ ਸੀ ਆਰਾਮ ਬਾਰੇ ਭਗਵਾਨ ਆਖੇ ਗਿਆ, ਪਰ ਉਹ ਕੇਵਲ ਤ੍ਰੇਤੇ ਵਿੱਚ ਨੇ। ਕ੍ਰਿਸ਼ਨ ਬਾਰੇ ਭਗਵਾਨ ਕੇਵਲ ਦੁਆਪਰ ਵਿੱਚ ਨੇ। ਗੁਰੂ ਨਾਨਕ ਪਾਤਸ਼ਾਹ ਬਾਰੇ ਅਸੀਂ ਆਪ ਮੰਨਣੇ ਆ, ਕਹਿੰਦੇ ਆ ਕਲਯੁਗ ਵਿੱਚ ਨੇ। ਸ਼ਲੋਕ ਵੀ ਆ ਗਿਆ, ਸਤਯੁਗ ਤੇ ਮਾਣਿਓ ਛਲਿਓ ਬਲਬਾਨ ਪਾ, ਤੇਤਰੇ ਤੇ ਮਾਣਿਓ ਰਾਮ ਰਘਵੰਸ ਦਾ, ਦੁਆਪਰ ਕ੍ਰਿਸ਼ਨ ਪੁਰਾਣ ਸੰਸਕ੍ਰਿਤਾ ਯੋਗ ਰਸਾਇਣਿਕੋ ਰਾਜਬ, ਅੱਗੇ ਆਖਦਾ ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰਤਾ ਹੈ। ਮਤਲਬ ਇੱਕ ਸਮਾਜ, ਜਦੋਂ ਅਸੀਂ ਵਿਅਕਤੀਗਤ ਨੂੰ ਗੁਰੂ ਮੰਨਾਂਗੇ, ਉਦੋਂ ਉਹਦੇ ਜੀਵਨ ਦਾ ਸਮਾਂ ਨਿਸ਼ਚਿਤ ਹੋਏਗਾ। ਅੱਜ ਵੀ ਅਸੀਂ ਜਨਮ ਦਿਨ ਵੀ ਮਨਾ ਲੈਂਦੇ ਹਾਂ, ਜੋਤੀ ਜੋਤ ਸਮਾਨ ਦਾ ਦਿਹਾੜਾ ਵੀ ਮਨਾ ਲੈਂਦੇ ਹਾਂ। ਸਾਡੀਆਂ ਡਾਇਰੀਆਂ, ਸਾਡੇ ਕੈਲੰਡਰ ਇਹ ਗੱਲ ਸਾਬਤ ਕਰਦੇ ਨੇ ਕਿ ਸਾਡੇ ਕਿਸੇ ਗੁਰੂ ਦਾ ਕੋਈ ਜਨਮ ਦਿਨ ਵੀ ਹੈ, ਕੋਈ ਜੋਤੀ ਜੋਤ ਸਮਾਨ ਦਾ ਦਿਨ ਵੀ ਹੈ। ਤੇ ਜਿਹੜਾ ਜਨਮ ਦਾ ਵੀ ਹੈ ਤੇ ਜੋਤੀ ਜੋਤ ਸਮਾਨ ਦਾ ਵੀ, ਮਰਨ ਦਾ ਵੀ ਹੈ, ਭਲਾ ਸਮਝਿਓ ਉਹ ਜੁਗਾਦ ਗੁਰੇ ਕਿਵੇਂ ਹੋਇਆ। ਹਰ ਸਮੇਂ ਹੁੰਦਾ ਹੋਵੇ ਉਹ ਪਾਰਬਣ ਨਾਲ ਅਭੇਦ ਕਿਵੇਂ ਹੋਇਆ? ਇਸ ਲਈ ਅਸੀਂ ਗੁਰੂ ਨਾਨਕ ਦਾ ਸਰੀਰ ਗੁਰੂ ਨਹੀਂ ਮੰਨ ਰਹੇ। ਮੈਂ ਫਿਰ ਦੁਬਾਰਾ ਦੁਹਰਾ ਦਿਆਂ, ਸਿੱਖੀ ਵਿੱਚ ਇੱਕ ਮਹਾਨਤਾ ਇਹ ਸਮਝਣ ਵਾਲੀ ਹੈ ਕਿ ਸਿੱਖ ਦੇਹ ਨੂੰ ਗੁਰੂ ਨਹੀਂ ਮੰਨਦਾ। ਅੱਜ ਵੀ ਅਸੀਂ ਦੇਹਧਾਰੀ ਨੂੰ, ਸਾਡੇ ਦਰਮਿਆਨ ਅੱਜ ਵੀ ਦੇਹਧਾਰੀ ਗੁਰੂ ਪੈਦਾ ਹੋ ਰਹੇ ਨੇ, ਲੇਕਿਨ ਅਸੀਂ ਦੇਹਧਾਰੀ ਨੂੰ ਗੁਰੂ ਨਹੀਂ ਮੰਨਦੇ, ਕਿਉਂਕਿ ਸਿੱਖੀ ਵਿੱਚ ਦੇਹ ਨੂੰ ਗੁਰੂ ਮੰਨਿਆ ਹੀ ਨਹੀਂ ਜਾਂਦਾ। ਅੰਦਰ ਜਿਹੜਾ ਗਿਆਨ ਬੈਠਾ ਨਾ, ਜੇ ਉਹ ਗੁਰੂ ਨਾਨਕ ਦੀ ਦੇਹ ਵਿੱਚ ਆਇਆ, ਤੇ ਮੈਂ ਗੱਲ ਕੀਤੀ ਸੀ ਮੇਰੀ ਪੁਸਤਕ ਵਿੱਚ ਵੀ ਇਹ ਗੱਲ ਸਪਸ਼ਟ ਹੋਈ ਹੈ ਕਿ ਨਾਨਕ ਦੇਹ ਦਾ ਨਾਮ ਹੈ, ਗੁਰੂ ਸ਼ਬਦ ਦਾ ਨਾਮ ਹੈ, ਗਿਆਨ ਦਾ ਨਾਮ। ਜਦੋਂ ਗਿਆਨ ਰੂਪੀ ਗੁਰੂ ਜਿਸ ਦੇਹ ਵਿੱਚ ਗਿਆ, ਉਹ ਅੱਧਾ ਨਾਂ ਦੇਹ ਦਾ ਨਾਲ ਜੁੜ ਗਿਆ, ਗੁਰੂ ਨਾਨਕ, ਨਾਨਕ ਨਾਮ ਸਰੀਰ ਦਾ, ਜਦੋਂ ਸਰੀਰ ਨੇ ਜਨਮ ਲਿਆ ਉਦੋਂ ਮਾਤਾ ਤ੍ਰਿਪਤਾ ਨੇ ਪਿਤਾ ਕਾਲੂ ਨੇ ਉਸ ਸਰੀਰ ਦਾ ਨਾਂ ਨਾਨਕ ਰੱਖਿਆ, ਨਾਨਕ ਦੇ ਗੁਰੂ ਨਾਨਕ ਨਹੀਂ ਰੱਖਿਆ, ਹੋਰ ਵੀ ਉਸ ਤਰ੍ਹਾਂ ਮਾਤਾ ਤ੍ਰਿਪਤਾ ਨੇ ਪਿਤਾ ਕਾਲੂ ਨੇ ਨਾਮ ਗੁਰੂ ਨਾਨਕ ਦੇਵ ਨਹੀਂ ਰੱਖਿਆ, ਉਹਨਾਂ ਨੇ ਕੇਵਲ ਨਾਨਕ ਰੱਖਿਆ ਕਿਉਂਕਿ ਨਾਨਕ ਦੇਵ ਦਾ ਨਾਂ ਸੀ। ਗਿਆਨ ਗੁਰੂ ਦਾ ਨਾਂ ਹੈ, ਜਦੋਂ ਗਿਆਨ ਉਦੋਂ ਕੀ ਬਣ ਗਿਆ ਗੁਰੂ ਨਾਨਕ ਦੇਵ, ਜਦੋਂ ਲਹਿਣਾ ਤੇ ਗਿਆਨ ਇਕੱਠੇ ਹੋਏ ਉਦੋਂ ਬਣ ਗਿਆ ਗੁਰੂ ਅੰਗਦ ਦੇਵ ਸਾਹਿਬ, ਜਦੋਂ ਅਮਰਦੇਵ ਤੇ ਗੁਰੂ ਇਕੱਠੇ ਹੋਏ ਗਿਆਨ ਇਕੱਠਾ ਹੋਇਆ, ਉਦੋਂ ਪਹਿਲਾਂ ਵੀ ਤਾਂ ਅਮਰਦੇਵ ਸਨ, ਜਦੋਂ ਗੰਗਾ ਦੇ ਚਾਲੇ ਜਾਂਦੇ ਸਨ ਉਦੋਂ ਵੀ ਤਾਂ ਅਮਰਦੇਵ ਸਨ, ਪਰ ਉਦੋਂ ਗੁਰੂ ਨਹੀਂ ਸਨ। ਜਦੋਂ ਗਿਆਨ ਨੇ ਪ੍ਰਵੇਸ਼ ਕੀਤਾ ਉਦੋਂ ਗੁਰੂ ਤੇ ਅਮਰਦੇਵ ਸਰੀਰ ਦਾ ਨਾਮ ਇਕੱਠੇ ਹੋ ਗਏ, ਉਹ ਬਣ ਗਿਆ ਗੁਰੂ ਅਮਰਦੇਵ। ਇਸ ਲਈ ਇੱਕ ਖਿਆਲ ਕਰਨਾ, ਕਿਉਂਕਿ ਅਸੀਂ ਦੇਹ ਨੂੰ ਗੁਰੂ ਨਹੀਂ ਮੰਨਦੇ, ਇਸ ਲਈ ਸਾਡਾ ਗੁਰੂ ਜਿਹੜਾ ਹੈ ਉਹ ਸ਼ਬਦ ਹੈ, ਗਿਆਨ ਹੈ, ਕੇਵਲ ਗਿਆਨ ਗੁਰੂ ਆਤਮ ਉਪਦੇਸ਼ ਹੋਏ। ਜਦੋਂ ਗਿਆਨ ਗੁਰੂ ਨੂੰ ਮੰਨਾਂਗੇ ਨਾ ਉਦੋਂ ਸਾਡਾ ਗੁਰੂ ਆਦਿ ਹੋ ਜਾਏਗਾ, ਜੁਗਾਦ ਵੀ ਹੋ ਜਾਏਗਾ, ਕਿਉਂਕਿ ਉਹ ਗੁਰੂ ਹਰ ਸਮੇਂ ਹੈ, ਹਰ ਯੁੱਗ ਵਿੱਚ ਹੈ, ਬਦਲਦਾ ਨਹੀਂ, ਮਰਦਾ ਨਹੀਂ, ਜੰਮਦਾ ਨਹੀਂ, ਆਉਂਦਾ ਨਹੀਂ, ਜਾਂਦਾ ਨਹੀਂ। ਇਸੇ ਲਈ ਇਹਦੇ ਤਿੰਨ ਰੂਪ ਦੇ ਦਿੱਤੇ, ਚਾਰ, ਪਹਿਲਾਂ ਆਦਿ ਗੁਰੈਨ ਮੈਂ ਨਿਰੰਕਾਰ ਕੇਵਲ ਗਿਆਨ, ਜੁਗਾਦ ਗੁਰੈਨ ਜਿਹੜਾ ਜੁਗਾਂ ਜੁਗਾਂਤਰਾਂ ਵਿੱਚ ਤੁਰਦਾ। ਅੱਗੇ ਹੁਣ ਜਿਹੜਾ ਲਫ਼ਜ਼ ਹੈ ਉਹ ਹੈ ਸਤਿਗੁਰੈਨ ਮੈਂ, ਇਹਨੂੰ ਸਮਝਣਾ, ਇਹਦਾ ਜਵਾਬ ਵੀ ਬਾਣੀ ਵਿੱਚੋਂ ਮੰਗਣਾ, ਔਰ ਬਾਹਰੋਂ ਵੀ ਨੇ ਮੈਂ ਇਹ ਸੈਂਸ ਕੀਤੀ ਹੈ, ਉਹਦੀ ਤੁਕ ਸਪਸ਼ਟ ਕਰਦੀ ਹੈ, ਬਾਣੀ ਦੇ ਬਾਕੀ ਸਾਰੇ ਸੰਬੰਧ ਇਹਦੇ ਨਾਲ ਜੁੜਦੇ ਨੇ। ਹੁਣ ਇਸੇ ਹੀ ਸੁਖਮਨੀ ਸਾਹਿਬ ਦਾ 17ਵਾਂ ਸਲੋਕ ਪੜ੍ਹੋ, ਇਸ ਗੱਲ ਦਾ ਜਵਾਬ ਹੈ ਕਿ ਸਤਿਗੁਰੂ ਕੌਣ ਹੈ। ਕਹਿਣ ਲੱਗੇ ਸਤਿਗੁਰੂ ਮੈਂ ਉਸ ਲਫ਼ਜ਼ ਨਾਲ ਜੋੜਨਾ ਕਿ
ਸਤ ਪੁਰਖ ਜਿਨ ਜਾਣਿਆ, ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਮ।
ਇਸ ਤੋਂ ਜ਼ਿਆਦਾ ਹੋਰ ਸਪਸ਼ਟ ਕੀ ਕਰਨਾ, ਇੱਥੇ ਲਫ਼ਜ਼ ਨੇ ਆਦਿ ਗੁਰੈ ਨਮੈ, ਜੁਗਾਦ ਗੁਰੈ ਨਮੈ, ਸਤਿਗੁਰੈ ਨਮੈ। ਇੱਥੇ ਸਤਿਗੁਰੈ ਤੋਂ ਭਾਵ ਹੈ ਜਿਹੜਾ ਉਸ ਪਰਮਾਤਮਾ ਨੂੰ ਜਾਣ ਲੈਂਦਾ ਹੈ ਉਹਦਾ ਗਿਆਨ ਸਤ ਹੈ, ਗਿਆਨ ਗੁਰੂ ਹੈ। ਜਿਹੜਾ ਪਰਮਾਤਮਾ ਨੂੰ ਜਾਣਦਾ ਹੀ ਨਹੀਂ ਉਹ ਪਰਮਾਤਮਾ ਦੇ ਸੰਬੰਧ ਵਿੱਚ ਲੋਕਾਂ ਨੂੰ ਗਿਆਨ ਦਿੰਦਾ ਫਿਰਦਾ, ਉਹ ਸਤ ਕਿਵੇਂ ਹੋਇਆ? ਅੱਜ ਸਾਡਾ ਦੁਖਾਂਤ ਕੀ ਹੈ? ਪਰਮਾਤਮਾ ਨੂੰ ਜਾਣਨ ਦਾ ਦਾਅਵਾ ਕਰਨ ਵਾਲੇ ਲੋਕ ਸੰਸਾਰ ਅੰਦਰ ਗਿਆਨ ਗੁਰੂ ਬਣੇ ਬੈਠੇ ਨੇ, ਦਾਅਵਾ ਇਹ ਕਰਦੇ ਨੇ ਅਸੀਂ ਪਰਮਾਤਮਾ ਨੂੰ ਜਾਣਨੇ, ਰੱਬ ਸਾਡੇ ਬਹੁਤ ਨੇੜੇ, ਦੁਨੀਆਂ ਰੱਬ ਨੂੰ ਪਾਉਣਾ ਚਾਹੁੰਦੀ, ਦੇਖਣਾ ਚਾਹੁੰਦੀ, ਉਹਨਾਂ ਦੇ ਪਿੱਛੇ ਲੱਗ ਪੈਂਦੀ, ਇਹ ਸੰਸਾਰ ਅੰਦਰ ਭੇਖ ਚੱਲ ਪੈ ਨੇ, ਇਹ ਭੇਖਤਾ ਹੁੰਦੇ ਅਸਥਾਨ ਚੱਲ ਪਏ। ਗੁਰੂ ਕਹਿੰਦੇ ਵੀ ਖਿਆਲ ਕਰੇ, ਗੁਰੂ ਉਹੋ ਹੀ ਹੋ ਸਕਦਾ, ਸਤਿਗੁਰੂ ਤੀਜਾ ਲਫ਼ਜ਼ ਹੈ। ਕਹਿਣ ਲੱਗੇ ਸਤਿਗੁਰੂ ਉਹ ਹੀ ਹੋ ਸਕਦਾ ਜਿਹੜਾ ਸਤ ਪੁਰਖ ਅਕਾਲ ਪੁਰਖ ਜਿਹੜਾ ਹੈ ਉਹਦੇ ਉਹਦੀ ਜਾਣਕਾਰੀ ਰੱਖਦਾ, ਗਿਆਨ ਰੱਖਦਾ ਹੋਵੇ।
ਸਤਿਗੁਰੈ ਨਮੈ ਸਤ ਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਮ, ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ। ਕਹਿਣ ਲੱਗੇ ਸਿੱਖ ਨੂੰ ਵਿਸ਼ਵਾਸ ਰੱਖਣਾ ਚਾਹੀਦਾ ਹੈ ਕਿ ਮੈਂ ਕੇਵਲ ਪ੍ਰਭੂ ਪਰਮਾਤਮਾ ਦੇ ਗਿਆਨ ਰੂਪੀ ਜਾਣਕਾਰੀ ਵਾਲੇ ਨੂੰ ਹੀ ਉਹਦੀ ਹੀ ਗਿਆਨ ਰੂਪੀ ਅਗਵਾਈ ਲੈਣੀ। ਇਸ ਲਈ ਸਤਿਗੁਰੂ ਦਾ ਅਰਥ ਕੀਤਾ ਗੁਰੂ ਨੇ ਕਿ ਉਸ ਪੁਰਸ਼ ਦਾ ਗਿਆਨ ਜਿਹੜਾ ਹੈ, ਗਿਆਨ ਕਿਉਂਕਿ ਗਿਆਨ ਗੁਰੂ ਹੈ, ਵਿਅਕਤੀ ਨਹੀਂ, ਉਸ ਪੁਰਸ਼ ਦਾ ਗਿਆਨ ਸੱਚਾ ਹੈ ਜਿਹੜਾ ਸੱਚੇ ਪਰਮਾਤਮਾ ਨੂੰ ਜਾਣਦਾ, ਉਹਦਾ ਗਿਆਨ ਰੱਖਦਾ। ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਮ, ਤੇ ਉਹਦੀ ਸੰਗਤ ਕਰਕੇ ਉਹਦੀ ਅਗਵਾਈ ਵਿੱਚ ਹੀ ਸਿੱਖ ਦੀ ਜੀਵਨ ਸਾਧਨਾ ਚੱਲਣੀ, ਤਿਸ ਕਾ ਸੰਗ ਸਿੱਖ ਉਧਰ। ਹੁਣ ਕਹਿਣ ਲੱਗੇ ਜੇ ਇਸ ਜਿਹਦੇ ਕੋਲ ਇਹ ਸਾਰੀ ਚੀਜ਼ ਸੰਪੂਰਨ ਹੋ ਜਾਏ, ਮੈਂ ਉਸ ਗੁਰੂਦੇਵ ਦੇ ਸਾਹਮਣੇ ਨਮਸਕਾਰ ਕਰਨਾ, ਸ੍ਰੀ ਗੁਰੂਦੇਵ ਹੈ ਨਮੈ, ਸਾਰੀ ਸ਼ਕਤੀ ਉਹਦੇ ਹੱਥ ਵਿੱਚ ਹੈ, ਕਿਉਂਕਿ ਪਰਮਾਤਮਾ ਤੇ ਮੇਰੇ ਦਰਮਿਆਨ ਵਿੱਚ ਮਿਲਣ ਦਾ ਇੱਕ ਗਿਆਨ ਗੁਰੂ, ਜਿਹਦੇ ਕੋਲ ਗਿਆਨ ਨਹੀਂ ਪਰਮਾਤਮਾ ਨਾਲ ਮਿਲਾਪ ਨਹੀਂ। ਇਸੇ ਲਈ ਗੁਰੂ ਨੇ ਬਾਣੀ ਅੰਦਰ ਇੱਕ ਗੱਲ ਸਾਫ਼ ਕਹਿ ਦਿੱਤੀ, ਜਹਾਂ ਗਿਆਨ ਤੇ ਧਰਮ ਹੈ, ਸਿੱਖੀ ਦਾ ਧਰਮ ਤਾਂ ਸ਼ੁਰੂ ਹੀ ਗਿਆਨ ਤੋਂ ਹੁੰਦਾ, ਅਗਿਆਨਤਾ ਤੋਂ ਨਹੀਂ।
ਹੁਣ ਆਪਣੇ ਅੰਦਰ ਇੱਕ ਝਾਤ ਮਾਰੋ, ਇੱਕ ਪੌੜੀ ਸੱਚਾਈ ਸਾਨੂੰ ਮੰਨਣੀ ਪਏਗੀ ਕਿ ਗੁਰੂ ਤੇ ਆਖਰਿਆ ਜਹਾਂ ਗਿਆਨ ਤੇ ਧਰਮ ਹੈ, ਗਿਆਨ ਤੋਂ ਹੀ ਧਰਮ ਸ਼ੁਰੂ ਹੁੰਦਾ। ਆਪਣੇ ਹਿਰਦੇ ਝਾਤ ਮਾਰੋ, ਅਸੀਂ ਕਿੰਨੇ ਕਹਾਂ ਜਿਹੜੇ ਅਸੀਂ ਕੇਵਲ ਬਾਣੀਆਂ ਦਾ ਗਿਆਨ ਹੀ ਲੈ ਲਿਆ ਹੋਵੇ, ਅਜੇ ਤੱਕ ਸਾਨੂੰ ਇਹ ਨਹੀਂ ਪਤਾ ਸੁਖਮਨੀ ਸਾਹਿਬ ਕੀ ਹੈ, ਜਪਜੀ ਸਾਹਿਬ ਕੀ ਹੈ, ਧਰਮ ਦੀ ਦੁਨੀਆਂ ਵਿੱਚ ਕੀ ਪ੍ਰਵੇਸ਼ ਕਰੀਏ। ਗੁਰੂ ਨੇ ਆਪਣੀ ਰਸਾਂ ਤੋਂ ਬਾਣੀ ਅੰਦਰ ਭਗਤ ਰਾਮਦਾਸ ਜੀ ਦੇ ਇੱਕ ਸ਼ਬਦ ਦੀ ਇੱਕ ਲਾਈਨ ਵਿੱਚ ਸਪਸ਼ਟ ਕਰ ਦਿੱਤਾ। ਕਹਿਣ ਲੱਗੇ ਇੰਦਰੀ ਸਬਲ ਨਿਬਲ ਵਿਵੇਕ ਬੁੱਧ, ਵਿਵੇਕ ਬੁੱਧ ਦਾ ਅਰਥ ਕੀ ਹੈ, ਗਿਆਨ, ਗਿਆਨ ਭਰੀ ਬੁੱਧੀ। ਕਹਿਣ ਲੱਗੇ ਮੇਰੀ ਜ਼ਬਾਨ ਜ਼ਿਆਦਾ ਕੰਮ ਕਰ ਰਹੀ ਹੈ, ਮੈਂ ਬੋਲ ਬਹੁਤ ਰਿਹਾ ਪਰ ਗਿਆਨ ਕੋਈ ਨਹੀਂ, ਮੈਂ ਸੁਣ ਬਹੁਤ ਰਿਹਾ ਪਰ ਗਿਆਨ ਕੋਈ ਨਹੀਂ। ਇੰਦਰੀ ਸਬਲ ਨਿਬਲ ਵਿਵੇਕ ਬੁੱਧ, ਕਹਿਣ ਲੱਗੇ ਨਤੀਜਾ ਇਹ ਹੋਇਆ ਹੈ ਕਿ ਪਰਮਾਰਥ ਪ੍ਰਵੇਸ਼ ਨਹੀਂ, ਪਰਮਾਰਥ ਦਾ ਅਰਥ ਹੁੰਦਾ ਧਰਮ, ਪਰਮਾਰਥ ਵਿੱਚ ਧਰਮ ਵਿੱਚ ਮੇਰਾ ਪ੍ਰਵੇਸ਼ ਹੀ ਨਹੀਂ ਹੋਵੇ। ਇੰਦਰੀ ਸਬਲ ਨਿਬਲ ਵਿਵੇਕ ਬੁੱਧ, ਪਰਮਾਰਥ ਪ੍ਰਵੇਸ਼ ਨਹੀਂ, ਪਰਮਾਰਥ ਵਿੱਚ ਮੇਰਾ ਪ੍ਰਵੇਸ਼ ਨਹੀਂ ਹੋ ਰਿਹਾ। ਅਜੇ ਅੱਜ ਅਸੀਂ ਇਸ ਕੌੜੀ ਸੱਚਾਈ ਨੂੰ ਮੰਨੀਏ ਕਿ ਇੰਨਾ ਕੁਝ ਪੜ੍ਹਨ ਦੇ ਬਾਵਜੂਦ, ਕਰਨ ਦੇ ਬਾਵਜੂਦ, ਲੜੀਆਂ ਚਲਾਉਣ ਦੇ ਬਾਵਜੂਦ, ਕਿਉਂਕਿ ਨਿਬਲ ਵਿਵੇਕ ਬੁੱਧ ਹੈ, ਗਿਆਨ ਭਰੀ ਬੁੱਧੀ ਨਹੀਂ ਹੋ ਰਹੀ, ਇਸ ਲਈ ਅਸੀਂ ਪਰਮਾਰਥ ਵਿੱਚ ਪ੍ਰਵੇਸ਼ ਨਹੀਂ ਕਰਦੇ। ਧਰਮੀ ਅਸਵਾਣ ਦੇ ਬਾਵਜੂਦ ਜਿਵੇਂ ਗੁਰੂ ਨੇ ਬਾਣੀ ਵਿੱਚ ਦਿੱਤਾ, ਕਹਿਣ ਲੱਗੇ ਧਰਮ ਕਰਦਾ ਪਰ ਧਰਮੀ ਨਹੀਂ ਹੁੰਦਾ। ਧਰਮੀ ਧਰਮ ਕਰੇ ਗਵਾਵੇ, ਬਾਣੀ ਨੇ ਇੱਕ ਪਾਸ ਨੂੰ ਸਪਸ਼ਟ ਨਹੀਂ ਕੀਤਾ। ਕਹਿਣ ਲੱਗੇ ਕੋਈ ਧਰਮੀ ਧਰਮ ਕਰਕੇ ਇਸ ਢੰਗ ਨਾਲ ਧਰਮ ਕਰ ਰਿਹਾ ਕਿ ਧਰਮ ਗੁਆਚ ਰਿਹਾ, ਆਪਣੇ ਆਪ ਨੂੰ ਧਰਮੀ ਖਵਾ ਰਿਹਾ। ਮੰਗੇ ਮੋਖ ਦੁਆਰ ਜਤੀ ਸਦਾਵੇ, ਜੁਗਤ ਨਾ ਜਾਣੇ ਛੱਡ ਬਹੇ ਕਰ, ਜੁਗਤੀ ਦਾ ਅਰਥ ਕੀ ਗਿਆ। ਤਾਂ ਗੁਰੂ ਬਾਰ ਬਾਰ ਇੱਕ ਗੱਲ ਸਮਝਾ ਰਹੇ ਨੇ, ਕਹਿੰਦੇ ਨੇ ਗਿਆਨ ਜਿਹੜਾ ਹੈ ਉਹ ਹੈ ਗੁਰੂ, ਜੇ ਗਿਆਨ ਨੂੰ ਗੁਰੂ ਮੰਨਾਂਗੇ ਤਾਂ ਉਹ ਆਦਿ ਗੁਰੂ ਵੀ ਹੋ ਜਾਏਗਾ, ਗਿਆਨ ਨੂੰ ਗੁਰੂ ਮੰਨਾਂਗੇ ਜੁਗਾਦ ਗੁਰੂ ਵੀ ਹੋ ਜਾਏਗਾ, ਜਦੋਂ ਅਸੀਂ ਗਿਆਨ ਨੂੰ ਮੰਨਾਂਗੇ ਤਾਂ ਫਿਰ ਸਤਿਗੁਰੂ ਵੀ ਹੋ ਜਾਏਗਾ, ਤੇ ਸਾਰੀਆਂ ਸ਼ਕਤੀਆਂ ਵੀ ਗਿਆਨ ਦੇ ਅਧੀਨ, ਉਹ ਜਿੰਨੀ ਸੰਸਾਰ ਦੀ ਪ੍ਰਕਿਰਤੀ ਦੀ ਸ਼ਕਤੀ ਹੈ ਉਹ ਗਿਆਨ ਦੇ ਅਧੀਨ, ਭਾਵੇਂ ਉਹ ਗਿਆਨ ਕਿਸੇ ਚੀਜ਼ ਦਾ, ਲੇਕਿਨ ਗਿਆਨ ਬਹੁਤ ਜ਼ਰੂਰੀ। ਹਰ ਚੀਜ਼ ਦੀ ਤਰਤੀਬ ਜਿਹੜੀ ਉਹਦਾ ਨਾਂ ਗਿਆਨ ਹੈ। ਅੱਜ ਸਾਨੂੰ ਛੋਟਾ ਜਿਹਾ ਕੋਈ ਕੰਮ ਘਰ ਦਾ ਕਰਾਉਣਾ ਪਵੇ, ਕੋਈ ਘਰ ਦੀ ਮਸ਼ੀਨਰੀ ਠੀਕ ਕਰਾਉਣੀ ਪਵੇ, ਸਾਨੂੰ ਉਹ ਬੰਦਾ ਢੂੰਡਣਾ ਪੈਂਦਾ ਜਿਹਨੂੰ ਉਸ ਚੀਜ਼ ਦਾ ਗਿਆਨ ਹੋਵੇ, ਭਾਵੇਂ ਗਿਆਨ ਦਾ ਕੋਈ ਅਰਥ ਵੀ ਮੈਂ ਇਹ ਕੰਮ ਨਹੀਂ ਕਰ ਸਕਦਾ ਕਿਉਂਕਿ ਮੈਨੂੰ ਪਤਾ ਨਹੀਂ, ਇਸ ਕੰਮ ਕਰਨ ਲਈ ਇਸ ਚੀਜ਼ ਦਾ ਗਿਆਨ ਰੱਖਣ ਵਾਲਾ ਲਿਆਉਣਾ ਪਏਗਾ। ਬੜੀ ਅਜੀਬ ਗੱਲ ਹੈ, ਬਾਕੀ ਸਾਰੀਆਂ ਚੀਜ਼ਾਂ ਸਾਨੂੰ ਪਤਾ ਹੋਵੇ ਕਿ ਬਿਨਾਂ ਗਿਆਨ ਤੋਂ ਨਹੀਂ ਹੁੰਦੀਆਂ। ਇੱਕ ਪਾਠ ਹੀ ਐਸੀ ਚੀਜ਼ ਹੈ, ਇੱਕ ਨਾਮ ਹੀ ਐਸੀ, ਇੱਕ ਧਰਮ ਹੀ ਐਸੀ ਚੀਜ਼ ਹੈ ਜਿਹੜਾ ਬਿਨਾਂ ਗਿਆਨ ਤੋਂ ਹੋ ਜਾਂਦਾ, ਇਹਦੀ ਅਸੀਂ ਵੈਲਿਊ ਕੀ ਬਣਾਈ ਹੋਈ। ਇਸੇ ਲਈ ਗੁਰੂ ਬਾਰ ਬਾਰ ਸਮਝਾ ਰਿਹਾ ਨੇ ਤੈਨੂੰ ਗਿਆਨ ਦੀ ਲੋੜ ਹੈ, ਗੁਰੂ ਜਿਹੜਾ ਹੈ ਉਹ ਹੈ ਹੀ ਗਿਆਨ। ਕਹਿਣ ਲੱਗੇ ਜਦੋਂ ਗੁਰੂ ਅੱਗੇ ਸੀਸ ਝੁਕਾ ਦੇਵੇਂਗਾ, ਨਵੇਂ ਕਰੇਗਾ, ਨਵੇਂ ਦਰਥ ਹੋਵੇਗਾ, ਸਿਰ ਝੁਕਾਉਣਾ, ਆਪਣਾ ਸਿਰ ਪੇਸ਼ ਕਰਨਾ, ਜੀ ਮੇਰੀ ਮੱਤ ਤੇਰੇ ਅੱਗੇ ਸਮਰਪਣ ਹੈ, ਹੁਣ ਤੂੰ ਦੱਸ ਕਿ ਮੈਂ ਉਸ ਸੁਖਮਣੀ ਜਿਹਦਾ ਤੂੰ ਜ਼ਿਕਰ ਕੀਤਾ ਬਾਣੀ ਰਾਹੀਂ ਉਹਦੇ ਤੱਕ ਕਿਵੇਂ ਪਹੁੰਚਾ। ਹੁਣ ਅਸ਼ਪਤੀ ਸ਼ੁਰੂ ਹੋਈ, ਕਹਿਣ ਲੱਗੇ
ਸਿਮਰੋ ਸਿਮਰ ਸਿਮਰ ਸੁਖ ਪਾਵਾ।
ਹੁਣ ਮਸਲਾ ਆ ਜਾਏਗਾ ਨਾਮ ਦਾ, ਸਿਮਰਨਾ ਕੀ ਹੈ, ਅਗਲਾ ਸਵਾਲ ਸਿਮਰਨਾ ਕੀ ਹੈ। ਪਹਿਲਾਂ ਤਾਂ ਸਾਨੂੰ ਇਹ ਸਮਝਣਾ ਕਿ ਸਿਮਰਨ ਕੀ ਹੈ। ਅਸੀਂ ਇਹ ਸਮਝ ਲਿਆ ਕਿ ਬਾਰ ਬਾਰ ਵਾਹਿਗੁਰੂ 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 ਆਖੀ ਜਾਣ ਦਾ ਨਾਂ ਸਿਮਰਨ। ਆਉਣ ਵਾਲੇ ਦਿਨਾਂ ਵਿੱਚ ਅਸੀਂ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝੀਏ ਸਿਮਰਨ ਕੀ ਹੈ, ਕਿਉਂਕਿ ਜਿੰਨੀ ਤਰ੍ਹਾਂ ਅਸੀਂ ਸਿਮਰਨ ਨਹੀਂ ਸਮਝਦੇ, ਅਸੀਂ ਕਿਸੇ ਚੀਜ਼ ਨੂੰ ਰਿਪੀਟ ਕਰਨ ਦਾ ਨਾਂ, ਬਾਰ ਬਾਰ ਰਿਪੀਟ ਕਰਨ ਦਾ ਨਾਂ ਸਿਮਰਨ ਰੱਖ ਲਿਆ। ਇਸੇ ਤਰ੍ਹਾਂ ਫਿਰ ਮਸਲਾ ਆਵੇਗਾ ਕਿ ਸਿਮਰਨਾ ਕਿਸ ਚੀਜ਼ ਨੂੰ ਹੈ। ਉੱਥੇ ਸਵਾਲ ਹੈ ਨਾਮ ਸਿਮਰਨ, ਇਹ ਵੀ ਜਵਾਬ ਸਾਡੇ ਕੋਲ ਬੜਾ ਸਧਾਰਨ ਹੈ, ਬੜਾ ਸੌਖਾ ਜਵਾਬ ਹੈ, ਸਿਮਰਨਾ ਹੈ ਨਾਮ। ਪਰ ਉਹ ਨਾਮ ਕੀ ਹੈ, ਇਹ ਵੀ ਮਸਲਾ ਆਇਆ, ਕਿਉਂਕਿ ਅਸੀਂ ਨਾਮ ਜਿਹੜਾ ਹੈ ਉਹ 2, 4, 6 ਅੱਖਰਾਂ ਦੀ ਗਿਣਤੀ ਦਾ, ਸਮਝੋ ਅਸੀਂ ਵਾਹਿਗੁਰੂ ਆਖਾਂਗੇ ਤਾਂ ਉਹ 4 ਅੱਖਰਾਂ ਵਿੱਚ ਹੋਏਗਾ। ਕੋਈ ਰਾਮ ਆਖਦਾ ਹੈ, ਉਹਦਾ ਨਾਮ ਜਪਣ ਦਾ ਤਰੀਕਾ ਰਾਮ ਹੈ, ਤੇ ਚਲੋ ਉਹ 2 ਅੱਖਰਾਂ ਚ ਹੋਊ। ਕੋਈ ਅੱਲਾਹ ਆਖੇਗਾ 2 ਅੱਖਰ, ਸਾਡੀ ਕੋਈ 4 ਅੱਖਰਾਂ। ਹੁਣ ਵਾਹਿਗੁਰੂ ਆਖਣਾ ਹੋਵੇ ਅਸੀਂ ਇੱਕ ਅੱਖਰ ਘਟਾ ਨਹੀਂ ਸਕਦੇ, ਵਾਹਿਗੁਰੂ ਆਖਣਾ ਹੋਵੇ ਇੱਕ ਅੱਖਰ ਵਧਾ ਨਹੀਂ ਸਕਦਾ। ਅੱਖਰਾਂ ਦੀ ਚਾਰ ਅੱਖਰਾਂ ਦੀ ਗਿਣਤੀ, ਔਰ ਜਦੋਂ ਅਸੀਂ ਚਾਰ ਅੱਖਰਾਂ ਦੀ ਗਿਣਤੀ ਉੱਤੇ ਪ੍ਰਭੂ ਦਾ ਨਾਮ ਸਿਮਰਨ ਜਿਹੜਾ ਜੀਵਨ ਦਾ ਇੱਕ ਸਹਾਰਾ, ਜਿਹਨੂੰ ਸੁਖਮਨੀ ਸਾਹਿਬ ਇਸ਼ਾਰਾ ਕਰ ਰਹੀ ਹੈ ਬਾਣੀ, ਜਿਹਦੇ ਨਾਲ ਸਾਨੂੰ ਜੋੜਨਾ ਹੈ, ਜਦੋਂ ਅਸੀਂ ਉਹ ਕੇਵਲ ਚਾਰ ਅੱਖਰਾਂ ਦੇ ਨਾਮ ਨੂੰ ਨਿਰਭਰ ਕਰ ਲਿਆ ਤੇ ਹੁਣ ਉਸ ਦੀ ਸ਼ਕਤੀ ਬਣਾਉਣ ਲਈ ਅਸੀਂ ਹੋਰ ਨਾਲ ਕਹਾਣੀਆਂ ਕਰੀਆਂ ਕਿ ਇਹਨਾਂ ਚਾਰਾਂ ਅੱਖਰਾਂ ਦੀ ਜਿਹੜੀ ਵੈਲਿਊ ਕਿੰਨੀ ਵੱਡੀ ਕਰ ਦਈਏ ਕਿ ਹਾਹਾ ਅੱਖਰ ਜਿਹੜਾ ਹੈ ਉਹ ਇੱਕ ਯੁੱਗ ਵਿੱਚੋਂ ਲਿਆ ਗਿਆ ਜੀ, ਕੱਕਾ ਰਾਰਾ ਅੱਖਰ ਦੂਜੇ ਚੋਂ ਲਿਆ ਗਿਆ, ਵਾਹ ਵਾਹ ਤੀਜੇ ਵਿੱਚੋਂ ਲਿਆ, ਅਸੀਂ ਬਹੁਤ ਵੱਡਾ ਸਾਰਾ ਆਕਾਰ ਬਣਾ ਦਿੱਤਾ ਕਿ ਚਾਰੇ ਯੁੱਗਾਂ ਦਾ ਨਿਚੋੜ ਹੈ। ਅੱਛਾ, ਚਾਰੇ ਯੁੱਗਾਂ ਦੇ ਨਿਚੋੜ ਦੇ ਫਿਰ ਨਾਲ ਨਾਲ ਇਹ ਵੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਚਾਰੇ ਯੁੱਗਾਂ ਦੀ ਉਮਰਾਂ ਕਿੰਨੀਆਂ ਲੰਬੀਆਂ ਨੇ। ਪਿਛਲੇ ਦਿਹਾੜਿਆਂ ਵਿੱਚ ਐਸਾ ਸਮਾਂ ਆਇਆ ਕਿਸੇ ਵੀਰ ਨੇ ਸਟੇਜ ਤੇ ਕਹਿਣਾ ਵੀ ਐਸ ਇੰਨੇ ਲੱਖ ਸਾਲ, ਐਸ ਯੁੱਗ ਦੀ ਉਮਰ ਹੈ, ਇੰਨੇ ਲੱਖ ਸਾਲ ਐਸ ਯੁੱਗ ਦੀ ਉਮਰ ਹੈ। ਜਦੋਂ ਅਸੀਂ ਵਾਹਿਗੁਰੂ ਸ਼ਬਦ ਆਖਦੇ ਹਾਂ ਤੇ ਸਾਡਾ ਇੰਨੇ ਕਰੋੜਾਂ ਜਿਹੜੇ ਸਾਲ ਨੇ ਉਹਨਾਂ ਦੀ ਪੱਤੀ ਇਕੱਠੀ ਹੋ ਜਾਂਦੀ ਚਾਰ ਅੱਖਰਾਂ ਵਿੱਚ। ਹੁਣ ਗੁਰੂ ਨੇ ਬਾਣੀ ਅੰਦਰ ਇੱਕ ਫੈਸਲਾ ਦਿੱਤਾ, ਔਰ ਇੱਕ ਅਸੀਂ ਕਿਸੇ ਅਨਪੜ੍ਹ ਯੁੱਗ ਦੀ ਗੱਲਾਂ ਕਰੀਏ ਨਾ ਵੱਖਰੀ ਪੜ੍ਹੇ ਲਿਖੀ, ਆਪਾਂ ਸਾਰਿਆਂ ਨੂੰ ਪਤਾ ਕਿ ਅੱਖਰ ਜਿਹੜੇ ਨੇ ਉਹ ਰੱਬੀ ਕਿਰਤ ਨੇ, ਉਹ ਕੁਦਰਤ ਨੇ ਨਹੀਂ ਬਣਾਏ, ਉਹ ਲਿਪੀ ਹੈ, ਮਨੁੱਖ ਨੇ ਬਣਾਏ। ਸਾਰੇ ਜਾਣਦੇ ਨੇ, ਅੱਜ ਕੱਲ੍ਹ ਤਾਂ ਪੜ੍ਹਿਆ ਲਿਖਿਆ ਯੁੱਗ ਹੈ, ਭਾਸ਼ਾ ਵਿਭਾਗ ਵਿੱਚ ਚਲੇ ਜਾਓ, ਭਾਸ਼ਾ ਵਿਗਿਆਨੀਆਂ ਨੂੰ ਬੁਲਾ ਲਓ, ਅੱਖਰ ਜਿਹੜੇ ਨੇ ਉਹ ਰੱਬ ਵੱਲੋਂ ਨਹੀਂ ਆਏ, ਅੱਖਰ ਜਿਹੜੇ ਨੇ ਲਿਪੀ ਹੈ, ਉਹ ਕਿਰਤ ਮਨੁੱਖ, ਔਰ ਉਹਦਾ ਸਮਾਂ ਆਹ ਲਿਪੀ ਇੰਨੇ ਸੌ ਸਾਲ ਪਹਿਲਾਂ ਹੋਈ ਹੈ, ਆਹ ਲਿਪੀ ਇੰਨੇ ਸੌ ਸਾਲ ਪਹਿਲਾਂ। ਸਿਆਹੀ ਵੀ ਮਨੁੱਖ ਦੀ ਕਿਰਤ ਹੈ, ਕਲਮ ਵੀ ਮਨੁੱਖ ਦੀ ਕਿਰਤ ਹੈ, ਤੇ ਰੱਬ ਨੂੰ ਅਸੀਂ ਮਨੁੱਖ ਦੀ ਕਿਰਤ ਦੇ ਅਧੀਨ ਕਰਨਾ ਚਾਹੁੰਦੇ ਹਾਂ ਚਾਰ ਅੱਖਰਾਂ ਵਿੱਚ। ਔਰ ਇਹਦਾ ਫੈਸਲਾ ਮੇਰਾ ਨਹੀਂ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ, ਸਤਿਗੁਰੂ ਕਹਿੰਦੇ
ਵਿਸ਼ਟ ਮਾਨ ਅੱਖਰ ਹੈ ਜੇਤਾ।
ਕਹਿਣ ਲੱਗੇ ਜਿੰਨੇ ਵੀ ਅੱਖਰ ਤੇਰੇ ਦ੍ਰਿਸ਼ਟ ਮਾਨ ਤੇਰੀ ਦ੍ਰਿਸ਼ਟੀ ਵਿੱਚ ਨੇ, ਦ੍ਰਿਸ਼ਟ ਵਿੱਚ ਜੇ ਦਿਸਦੇ ਨੇ ਅੱਖਰ ਉਹੀ ਨੇ, ਆਪਾਂ ਉਹਨਾਂ ਦੇ ਉਚਾਰਨ ਕਰ। ਬੋਲੀ ਵੀ ਸਾਡੀ ਕੋਈ ਉੱਤੋਂ ਨਹੀਂ ਆਈ, ਬੋਲੀ ਜਿੰਨੀ ਹੈ ਉਹ ਵੀ ਸੰਸਾਰ ਅੰਦਰ ਪੈਦਾ ਹੋਈ, ਔਰ ਮਨੁੱਖ ਦੀ ਕਿਰਤ ਹੈ। ਹਰ ਇਲਾਕੇ ਦੀ ਬੋਲੀ ਆਪਣੀ ਆਪਣੀ, ਉਹੋ ਹੀ ਲਫ਼ਜ਼ ਜਦੋਂ ਅਸੀਂ ਦੂਜੀ ਬੋਲੀ ਬੋਲਦੇ ਹਾਂ ਉਹਦੇ ਵਿੱਚ ਬਦਲ ਜਾਂਦੇ, ਸ਼ਬਦ ਬਦਲ ਜਾਂਦੇ, ਉਹਦੇ ਭਾਵ ਬਦਲ ਜਾਂਦੇ।
ਬੋਲੀ ਵੀ ਸੰਸਾਰ ਦੀ ਕਿਰਤ, ਰੱਬ ਨੇ ਕੇਵਲ ਆਵਾਜ਼ ਦਿੱਤੀ, ਬੋਲੀ ਤੂੰ ਇੱਥੇ ਆ ਕੇ ਸਿੱਖੀ। ਜੇ ਰੱਬ ਨੇ ਬੋਲੀ ਦਿੱਤੀ ਹੁੰਦੀ ਤੇ ਤੂੰ ਜਦੋਂ ਤੂੰ ਜਨਮ ਲਿਆ ਸੀ ਉਦੋਂ ਹੀ ਤੂੰ ਇੰਗਲਿਸ਼ ਬੋਲਣ ਲੱਗ ਪੈਂਦਾ, ਉਦੋਂ ਤੂੰ ਗੁਰਮੁਖੀ ਬੋਲ ਪੰਜਾਬੀ ਬੋਲਣ ਲੱਗ ਪੈਂਦਾ, ਕਿਉਂਕਿ ਉਹਨੇ ਤੈਨੂੰ ਆਵਾਜ਼ ਦਿੱਤੀ ਹੈ, ਬੋਲੀ ਬੋਲਣ ਦਾ ਸਾਧਨ ਦਿੱਤਾ, ਬੋਲੀ ਤੂੰ ਇੱਥੇ ਆ ਕੇ ਸਿੱਖੀ ਕਿਉਂਕਿ ਉਹ ਸੰਸਾਰ ਦੀ ਕਿਰਤ। ਹੁਣ ਗੁਰੂ ਬਾਣੀ ਅੰਦਰ ਫੈਸਲਾ ਦੇ ਰਹੇ ਨੇ, ਕਹਿੰਦੇ ਨੇ
ਵਿਸ਼ਟ ਮਾਨ ਅੱਖਰ ਹੈ ਜੇਤਾ।
ਜਿੰਨਾ ਵੀ ਜੇਤਾ ਤੋਂ ਭਾਵ ਹੁੰਦਾ ਜਿੰਨਾ,
ਜਿੰਨਾ ਵੀ ਵਿਸ਼ਟ ਮਾਨ ਅੱਖਾਂ ਨਾਲ ਦੇਖਣ ਵਾਲਾ ਅੱਖਰ ਹੈ, ਕੋਈ ਵੀ ਲਿਪੀ ਹੈ, ਕੋਈ ਵੀ ਭਾਸ਼ਾ ਹੈ, ਕਹਿਣ ਲੱਗੇ ਰੱਬ ਇਹਨਾਂ ਤੋਂ ਵੱਖਰਾ, ਰੱਬ ਇਹਨਾਂ ਦੇ ਘੇਰੇ ਵਿੱਚ ਨਹੀਂ ਆਉਂਦਾ। ਗੁਰੂ ਕਹਿੰਦੇ
ਵਿਸ਼ਟ ਮਾਨ ਅੱਖਰ ਹੈ ਜੇਤਾ, ਨਾਨਕ ਪਾਰ ਬ੍ਰਹਮ ਨਿਰਲੇਪਾ।
ਆਪਾਂ ਜਪੁਜੀ ਸਾਹਿਬ ਵਿੱਚ ਵੀ ਪੜ੍ਹਨੇ ਆ,
ਜਿਨ ਇਹ ਲਿਖੇ ਤਿਸ ਸਿਰ ਨਾਹੀ।
ਹਾਲਾਂਕਿ ਨਾਮ ਲਿਖਣਾ ਹੋਵੇ ਉਹ ਅੱਖਰਾਂ ਨਾਲ ਹੀ ਲਿਖਣਾ ਪਏਗਾ, ਅੱਖਰੀ ਨਾਮ ਅੱਖਰੀ ਸਲਾਹ ਅੱਖਰੀ ਗਿਆਨ ਗੀਤ ਗੁਣਗਾ, ਅੱਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਜੋਗ ਬਖਾਣ, ਸਾਰਾ ਕੁਝ ਸੰਸਾਰ ਦਾ ਅੱਖਰਾਂ ਨਾਲ ਚੱਲਦਾ, ਕਿਉਂਕਿ ਸੰਸਾਰ ਦੀ ਕਿਰਤ ਨਹੀਂ, ਉਹਨਾਂ ਨੂੰ ਲੋੜ ਸੀ ਉਹਨਾਂ ਨੇ ਪੈਦਾ ਕੀਤੇ। ਪਰ ਕਹਿਣ ਲੱਗੇ ਇੱਕ ਖਿਆਲ ਕਰਿਓ, ਜਿਹਨੇ
ਉਹਨੇ ਆਪਣੇ ਮੱਥੇ ਤੇ ਕੋਈ ਲੇਖ ਨਹੀਂ ਲਿਖਿਆ,
ਨਾ ਉਹ ਕਿਸੇ ਲੇਖਾਂ ਦੇ, ਨਾ ਉਹ ਕਿਸੇ ਅੱਖਰਾਂ ਦੇ ਅਧੀਨ, ਪਰ ਅਸੀਂ ਪੈਦਾ ਕਰ ਲਏ।
ਇਸ ਲਈ ਸਾਨੂੰ ਹੁਣ ਇਹ ਵੀ ਸਮਝਣਾ ਪਏਗਾ ਆਉਣ ਵਾਲੇ ਦਿਨਾਂ ਵਿੱਚ, ਪਹਿਲਾਂ ਤਾਂ ਇਹ ਕਿ ਸੁਖਮਨੀ ਸਾਨੂੰ ਕਿ ਅਸੀਂ ਦੱਸਣ ਵਾਲੇ ਦੇ ਦੁਆਲੇ ਖੜੇ ਹੋ ਜਾਈਏ, ਪਰ ਜੋ ਕੁਝ ਦੱਸ ਰਹੀ ਹੈ ਉਧਰ ਨਾ ਜਾਈਏ, ਤਾਂ ਫਿਰ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਇਹ ਲਫ਼ਜ਼ ਹੋਏ ਕਹੇ ਹੋਏ ਬਿਲਕੁਲ ਸਾਹਮਣੇ ਆ ਜਾਣਗੇ। ਭਾਈ ਸਾਹਿਬ ਕਹਿੰਦੇ ਨੇ ਪੂਛਤ ਪੱਥਕ ਤੇ ਮਾਰਗ ਨਾ ਧਰੇ ਪੱਗ, ਪੁੱਛ ਰਿਹਾ ਵੀ ਮੈਂ ਕਿਹੜੇ ਪਾਸੇ ਜਾਵਾਂ ਮੁਸਾਫਰ ਕੋਲੋਂ, ਤੇ ਉਹ ਦੱਸ ਵੀ ਰਿਹਾ ਵੀ ਇਹ ਦਰਜਾ, ਪਰ ਉਧਰ ਜਾਂਦਾ ਨਹੀਂ, ਉਧਰ ਪੈਰ ਵੀ ਨਹੀਂ ਧਰਦਾ, ਤੇ ਪ੍ਰੀਤਮ ਦਾ ਮਿਲਾਪ ਕਿਵੇਂ ਹੋਵੇ? ਭਾਈ ਸਾਹਿਬ ਕਹਿੰਦੇ ਨੇ, ਪੁੱਛਤ ਪਥਕ ਤਹ ਮਾਰਗ ਨਾ ਧਰੇ ਪਦ, ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੁਝਾਈਏ। ਪੁੱਛਤ ਹੈ ਵੈਦ, ਵੈਦ ਕੋਲ ਜਾਂਦਾ, ਨਬਜ਼ ਵਿਖਾਉਂਦਾ, ਉਹ ਚੰਗੀ ਤਰ੍ਹਾਂ ਡਾਇਗਨੋਸ ਕਰਕੇ ਦਵਾਈ ਦਿੰਦਾ, ਦਵਾਈ ਵੀ ਲੈ ਆਉਂਦਾ ਕੈਮਿਸਟ ਤੋਂ ਖਰੀਦ ਕੇ, ਪਰ ਖਾਂਦਾ ਨਹੀਂ, ਜੋ ਕੁਛ ਸਮਝਾਇਆ ਸੀ ਉਹ ਮੰਨਦਾ ਨਹੀਂ। ਹੁਣ ਰੋਕ ਕਿਵੇਂ ਚਲਾ ਜਾਏ? ਕੋਈ ਡਾਕਟਰ ਕੋਲ ਜਾਣ ਨਾਲ ਹੀ ਥੋੜਾ ਚਲ ਜਾਣਾ। ਪੁੱਛਤ ਹੈ ਵੈਦ, ਖਾਏ ਅਬ ਖੁਦ ਨਾ ਸੰਜਮ ਸੇ, ਕੈਸੇ ਮਿਟੇ ਰੋਗ, ਸੁਖ ਸਹਿਜ ਸਮਾਈਏ, ਕਿਵੇਂ ਹੋ ਸਕਦਾ? ਪੁੱਛਤ ਸੁਹਾਗਨ ਕਹਿ, ਕਰਮ ਦੁਹਾਗਨ ਕਹਿ, ਸਾਰਾ ਕੁਛ ਭਾਈ ਸਾਹਿਬ ਲਿਖਿਆ। ਕਹਿੰਦੇ ਨੇ, ਇਸ ਲਈ ਜੋ ਸੁਖਮਨੀ ਬਾਣੀ ਤੈਨੂੰ ਸਮਝਾ ਰਹੀ ਏ, ਉਹਦਾ ਨਾਮ ਸੁਖਮਨੀ ਇਸ ਲਈ ਏ ਕਹਿਣ ਕੇ ਤੈਨੂੰ ਬਾਣੀ ਨੇ ਕੋਈ ਸੁਖਮਨੀ ਸਮਝਾਈ ਏ। ਤੂੰ ਬਾਣੀ ਸੁਖਮਨੀ ਤੇ ਦਿਨ ਰਾਤ ਪੜ ਰਹੇ, ਲੜੀਆਂ ਚਲਾ ਰਹੇ, ਆਪਣੀਆਂ ਸੰਸਥਾਵਾਂ ਦੇ ਨਾਂ ਵੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਤੇ ਬੜੇ ਰੱਖ ਕੇ, ਪਰ ਲੇਕਿਨ ਜੋ ਸੁਖਮਨੀ ਜਿੱਧਰ ਇਸ਼ਾਰਾ ਕਰ ਰਹੀ ਉਧਰ ਨਹੀਂ ਜਾ ਰਿਹਾ। ਉਹ ਹੈ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ। ਇਸੇ ਲਈ ਬਾਰ ਬਾਰ ਆਰੰਭ ਵਿੱਚ ਇਹ ਗੱਲ ਕਹਿ ਦਿੱਤਾ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਇੱਥੇ ਮਸਲਾ ਤਨ ਦਾ ਪਹਿਲਾਂ ਗਿਆ, ਨੰਬਰ ਸੰਸਾਰ ਦਾ ਜੀਵਨ, ਕਿਉਂਕਿ ਸੰਸਾਰ ਅੰਦਰ ਤਨਤਾ ਹੈ, ਤਨ ਦਾ ਕਹਿਣਾ ਹੀ ਸੰਸਾਰਕ ਜੀਵਨ ਹੈ। ਕਹਿਣ ਲੱਗੇ, ਮੈਂ ਤੇਰੇ ਜੀਵਨ ਦੇ ਕਲ ਕਲੇਸ਼ ਮਿਟਾਉਣਾ ਚਾਹੁੰਦਾ। ਕਲ ਕਲੇਸ਼ ਤਨ ਮੈਂ ਮਿਟਾਵੋ, ਸਿਮਰੋ ਜਾਸ ਬਿਸੰਬਰ ਇੱਕ ਹੈ, ਆ ਉਸ ਦਾ ਸਿਮਰਨ ਕਰ, ਜਿਹੜਾ ਜਿਸ ਦਾ ਸਿਮਰਨ ਸਾਰਾ ਵਿਸ਼ਵ ਸਾਰਾ ਸੰਸਾਰ ਵਿਸ਼ਵ ਕਰ ਰਿਹਾ, ਸਾਰਾ ਸੰਸਾਰ ਜਿੰਦੀ ਕਿਰਤ ਹੈ, ਜਿੰਦੇ ਅਧੀਨ, ਜਿਹੜਾ ਹਰ ਥਾਂ ਤੇ ਸਮਾਇਆ ਹੋਇਆ, ਵੇਦ ਪੁਰਾਣ ਸਿਮਰਤ ਸੁਧਾਖਰ, ਜਿੰਨੇ ਧਰਮ ਗ੍ਰੰਥ ਜਿੰਨੇ ਪ੍ਰਭੂ ਪ੍ਰਸਤੀ ਦੇ ਗ੍ਰੰਥ ਨੇ, ਉਹ ਸਾਰੇ ਉਸ ਨਾਮ ਦੇ ਦੁਆਲੇ ਨੇ। ਜੇ ਉਹ ਨਾ ਹੋਵੇ ਤੇ ਧਰਮ ਗ੍ਰੰਥ ਕੀ ਨੇ? ਜੇ ਰੱਬ ਹੀ ਨਹੀਂ ਤੇ ਧਰਮ ਕੀ ਹੈ? ਜੇ ਰੱਬ ਹੀ ਨਹੀਂ ਤਾਂ ਧਰਮ ਗ੍ਰੰਥ ਕੀ ਨੇ? ਇਹ ਵੇਦ ਸ਼ਾਸਤਰ ਜੋ ਕੁਝ ਵੀ ਅਸੀਂ ਪੜ੍ਹਨੇ, ਵੇਦ ਪੁਰਾਣ ਸਿਮਰ ਸੁਧਾਖਰ, ਕਿੰਨੇ ਰਾਮ ਨਾਮ ਇੱਕ ਅੱਖਰ, ਇੱਕ ਉਸ ਅੱਖਰ ਦੇ ਦੁਆਰੇ। ਕਹਿਣ ਲੱਗੇ, ਇਸ ਲਈ ਉਹ ਭਲਿਆ ਬਹੁਤੇ ਵਿਸਥਾਰਾਂ ਵਿੱਚ ਨਾ ਜਾ, ਅੱਜ ਸਾਡਾ ਦੁਖਾਂਤ ਕੀ ਹੈ? ਅਸੀਂ ਬਾਣੀਆਂ ਤੇ ਤਾਂ ਲੜ ਰਹੇ ਹਾਂ, ਕੋਈ ਕਹਿੰਦਾ ਮੈਂ ਤਿੰਨ ਬਾਣੀਆਂ ਪੜ੍ਹਨੀਆਂ, ਕਹਿੰਦਾ ਨਹੀਂ ਮੈਂ ਤੇ ਪੰਜ ਬਾਣੀਆਂ ਨੂੰ ਮੰਨਦਾ, ਦੂਜਾ ਕਹਿੰਦਾ ਨਹੀਂ ਮੈਂ ਸੱਤ ਬਾਣੀਆਂ ਨੂੰ ਮੰਨਣਾ। ਉਹ ਭਲਿਆ ਤੂੰ ਮੰਨਣ ਤੋਂ ਪਹਿਲਾਂ ਉਹਨੂੰ ਸਮਝ ਤੇ ਲੈ। ਕਹਿੰਦੇ ਕਿੰਨੇ, ਚਿੰਤਾ ਏਕ ਜਿਸ ਜੀਵ ਸਾਵੇ, ਤਾਂ ਕਿ ਮਹਿਮਾ ਗਣੀ ਨਾ ਆਵੇ। ਕਹਿਣ ਲੱਗੇ, ਕਾਂਖੀ ਇੱਕ ਹੈ, ਇੱਥੇ ਆਂਖੀ ਨਹੀਂ ਆਖਿਆ, ਕਾਂਖੀ ਇੱਕ ਕਾਂ ਲਫਜ਼ ਨਾਲ ਜੋੜਨ ਦਾ ਅਰਥ, ਭਾਵ ਇਹਦੇ ਵਿੱਚੋਂ ਕਾਮਨਾ ਨੇ ਜਨਮ ਲਿਆ, ਭਾਵ ਤੇਰੀਆਂ ਇੱਛਾਵਾਂ ਜਿਹੜੀਆਂ ਨੇ ਉਹਦੇ ਵਿੱਚ ਇੱਕ ਇੱਛਾ ਹੋਵੇ, ਤੇਰੀਆਂ ਇੱਛਾਵਾਂ ਬਾਕੀ ਮਿਟ ਕੇ ਇੱਕ ਇੱਛਾ ਪੈਦਾ ਹੋਵੇ, ਉਹ ਇਹ ਕਿ ਮੈਂ ਪ੍ਰਭੂ ਦੇ ਦਰਸ਼ਨ ਕਰਾਂ। ਹੁਣ ਫਿਰ ਮਸਲਾ ਇੱਥੇ ਆ ਜਾਣਾ, ਕਈ ਗੱਲਾਂ ਨਾਲ ਨਾਲ ਸਮਝਣੀਆਂ ਨੇ ਕਿ ਉਹ ਦਰਸ਼ਨ ਕੀ ਹੈ, ਕਿਉਂਕਿ ਜੇ ਉਹ ਸਰੀਰ ਨਹੀਂ ਤਾਂ ਸਾਡੀ ਨਿਗਾਹ ਵਿੱਚ ਦਰਸ਼ਨ ਅਸੀਂ ਉਸੇ ਨੂੰ ਆਖਾਂਗੇ ਜਿਹਦੇ ਸਰੀਰ ਨੂੰ ਦੇਖ ਲਈਏ, ਅਸੀਂ ਕਹਿੰਦੇ ਦਰਸ਼ਨ ਹੋ ਗਏ। ਅੱਜ ਤੱਕ ਵੀ ਜਦੋਂ ਅਸੀਂ ਵੱਡੇ ਵੱਡੇ ਤੀਰਥ ਸਥਾਨਾਂ ਤੇ ਜਾਂਦੇ, ਕਹਿੰਦੇ ਫਲਾਣੇ ਨੂੰ ਤਾਂ ਪ੍ਰਤੱਖ ਗੁਰੂ ਦੇ ਦਰਸ਼ਨ ਹੋਏ, ਅਸੀਂ ਦਰਸ਼ਨ ਦਾ ਮਤਲਬ ਹੁੰਦਾ ਦੇਖਣਾ ਸਾਡੀ ਨਿਗਾਹ ਵਿੱਚ। ਇੱਥੇ ਗੁਰੂ ਕਹਿੰਦੇ ਨੇ, ਕਾਂਖੀ ਇੱਕ ਹੈ ਦਰਸ ਤਿਉਹਾਰ, ਜਿਨ੍ਹਾਂ ਦੀਆਂ ਮਨ ਦੀਆਂ ਕਾਮਨਾ ਵਿੱਚ ਇੱਛਾਵਾਂ ਵਿੱਚ ਪ੍ਰਭੂ ਦਾ ਮਿਲਾਪ ਤੇ ਪ੍ਰਭੂ ਦੇ ਦਰਸ਼ਨ ਦੀ ਇੱਛਾ ਹੋ ਗਈ, ਹੇ ਮੇਰੇ ਗੁਰੂ ਉਹਨਾਂ ਦੀ ਸੰਗਤ ਦੇ ਤਾਂ ਕਿ ਮੇਰਾ ਵੀ ਉਧਾਰ ਹੋ ਜਾਏ। ਹੁਣ ਫਿਰ ਅਗਲਾ ਆਪਾਂ ਇਹ ਵੀ ਸੋਚਣਾ ਹੋਏਗਾ ਆਉਣ ਵਾਲੇ ਸਮੇਂ ਵਿੱਚ ਕਿ ਉਹ ਦਰਸ਼ ਕੀ, ਸਰੀਰ ਨੇ, ਕਿਉਂਕਿ ਜੇ ਪ੍ਰਭੂ ਸਰੀਰ ਨੇ ਤਾਂ ਫਿਰ ਦਰਸ਼ਨ ਵੀ ਸਰੀਰ ਦੇ ਨੇ। ਸੋ ਅਗਲਾ ਮਸਲਾ ਸਾਡੇ ਸਾਹਮਣੇ ਜਿਹੜਾ ਹੈ ਉਹ ਤਿੰਨ ਚੀਜ਼ਾਂ ਦਾ, ਇੱਕ ਤੇ ਪ੍ਰਭੂ ਕੀ ਹੈ, ਸਿਮਰਨ ਕੀ ਹੈ, ਨਾਮ ਕੀ ਹੈ, ਤੇ ਦਰਸ਼ਨ ਕੀ ਹੈ। ਇਹ ਆਪਾਂ ਤਿੰਨ ਮਸਲੇ ਜਿਹੜੇ ਨੇ ਆਉਣ ਵਾਲੇ ਲੈਸਨ ਵਿੱਚ ਆਪਸ ਵਿੱਚ ਸਾਂਝੀ ਕਰਾਂਗੇ। ਅੱਜ ਦਾ ਸਾਡਾ ਮਸਲਾ ਇਹ ਸੀ ਕਿ ਸਾਡਾ ਬੇਸ ਬਣ ਜਾਏ ਕਿ ਜਿਸ ਸੁਖਮਣੀ ਨੂੰ ਅਸੀਂ ਰੋਜ਼ ਪੜ੍ਹ ਰਹੇ ਹਾਂ, ਜਿਹਨੂੰ ਅਸੀਂ ਸੁਖਮਣੀ ਸੁੱਖਾਂ ਦੀ ਮਣੀ ਆਖ ਰਹੇ ਹਾਂ, ਕੇਵਲ ਉੱਥੇ ਖਲੋ ਗਏ ਹਾਂ, ਉਹ ਸੁਖਮਣੀ ਸਾਨੂੰ ਜਿਸ ਸੁਖਮਣੀ ਤੱਕ ਪਹੁੰਚਾਉਣਾ ਚਾਹੁੰਦੀ, ਜਿਹੜੀ ਸੁਖਮਣੀ ਸਮਝਾਉਣਾ ਚਾਹੁੰਦੀ ਹੈ, ਉੱਥੇ ਨਹੀਂ ਜਾਂਦੀ। ਇਉਂ ਹੀ ਕਰ ਰਹੇ ਹਾਂ ਜਿਵੇਂ ਕਿਤਾਬ ਪੜ੍ਹੀ ਜਾਂਦੇ ਹਾਂ, ਬਾਰ ਬਾਰ ਪੜ੍ਹੀ ਜਾਂਦੇ ਹਾਂ, ਪਰ ਉਹਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਹੇ, ਕੰਪਿਊਟਰ ਨੂੰ ਹੱਥ ਨਹੀਂ ਲਾ ਰਹੇ। ਇਸ ਲਈ ਸਾਡਾ ਖਿਆਲ ਹੋਣਾ ਚਾਹੀਦਾ ਕਿ ਅਸੀਂ ਗੁਰੂ ਨੂੰ ਸਿਰ ਝੁਕਾ ਰਹੇ ਹਾਂ, ਉਹਦੇ ਅੱਗੇ ਮੱਥਾ ਟੇਕ ਕੇ ਆਪਣੀ ਮੱਤ ਅਰਪਣ ਕਰ ਰਹੇ ਹਾਂ, ਇਹ ਸਤਿਗੁਰੂ ਤੂੰ ਮੈਨੂੰ ਇਹ ਗੱਲ ਸਮਝਾ ਦੇ ਕਿ ਆਉਣ ਵਾਲੀ ਸੁਖਮਨੀ ਕੀ ਹੈ, ਮੈਨੂੰ ਇਹ ਗੱਲ ਸਮਝਾ ਦੇ ਕਿ ਨਾਮ ਕੀ ਹੈ, ਮੈਨੂੰ ਇਹ ਗੱਲ ਸਮਝਾ ਦੇ
ਸਿਮਰਨ ਕੀ ਹੈ, ਤਾਂ ਕਿ ਮੈਂ ਤੇਰੀ ਰਹਿਮਤ ਦਾ ਸਦਕਾ ਉੱਥੇ ਜੁੜ ਜਾਂ। ਇਸ ਲਈ ਮੇਰੀ ਤੇਰੇ ਅੱਗੇ ਨਮਸਕਾਰ ਹੈ ਸਤਿਗੁਰੂ ਕਹਿੰਦੇ।
ਆਦਿ ਗੁਰੇ
ਹੈ, ਜਿਸ ਲਈ ਸਤਿਗੁਰੂ ਦੀ ਬਖਸ਼ਿਸ਼ ਸਦਕਾ ਆਪਾਂ ਇਸ ਉਪਰਾਲੇ ਵਿੱਚ ਇਕੱਤਰ ਹੋਏ ਹਾਂ। ਮਤ ਸਮਝਿਓ ਜਿੰਨੇ ਆਪਾਂ ਇੱਥੇ ਹਾਜ਼ਰ ਹਾਂ, ਅੱਜ ਪਹਿਲੀ ਵਾਰ ਹੈ ਪਹਿਲਾਂ, ਕਿਉਂਕਿ ਆਪਾਂ ਅੱਜ ਦੇ ਦਿਹਾੜੇ ਵਾਸਤੇ ਸੰਗਤ ਨੂੰ ਸੱਦਾ ਨਹੀਂ ਸੀ ਦਿੱਤਾ। ਉਹ ਸੰਡੇ ਦਾ ਐਤਵਾਰ ਦਾ ਪ੍ਰੋਗਰਾਮ ਜਦੋਂ ਸਭਾ ਸੰਗਤ ਨੇ ਆਉਣਾ। ਅੱਜ ਦਾ ਦਿਹਾੜਾ ਆਪਣੇ ਲੈਸਨ ਦਾ ਪਹਿਲਾ ਸੀ, ਕਿਉਂਕਿ ਜੇ ਅੱਜ ਨਹੀਂ ਸਾਂ ਸ਼ੁਰੂ ਕਰਦੇ ਤਾਂ ਜਿਵੇਂ ਅਨਾਊਂਸ ਕੀਤਾ ਹੋਇਆ ਸੀ ਕਿ ਮਈ ਤੋਂ ਅਗਸਤ ਤੱਕ 4 ਮਹੀਨੇ ਦਾ ਕੋਰਸ, ਫਿਰ ਉਹਦੇ 'ਚ ਇੱਕ ਦਿਨ ਘੱਟ ਜਾਂਦਾ ਸੀ ਅਤੇ ਮੈਂ ਨਹੀਂ ਸਾ ਚਾਹੁੰਦਾ ਕਿ ਉਹ ਦਿਨ ਘੱਟ ਜਾਏ। ਇਸ ਲਈ ਅੱਜ ਦਾ ਪਹਿਲਾ ਲੈਸਨ ਹੋਇਆ ਇਸ ਟਾਈਪ ਨਾਲ। ਅਸੀਂ ਚਾਹੁੰਦੇ ਹਾਂ ਕਿ ਅਸੀਂ ਬਾਣੀ ਨੂੰ ਗਹਿਰਾਈਆਂ ਤੱਕ ਜਾਣੀਏ, ਸਮਝੀਏ, ਤਾਂ ਕਿ ਐਸਾ ਨਾ ਹੋਵੇ ਅਸੀਂ ਇੱਕ ਰਸਮੋ ਰਸਮੀ ਰੂਟੀਨ ਵਜੋਂ ਜੀਵਨ ਅੰਦਰ ਬਾਣੀ ਸਾਡੇ ਨਾਲ ਵੀ ਹੋਵੇ, ਕੋਲ ਵੀ ਹੋਵੇ, ਪਰ ਅਸੀਂ ਉਹਨੂੰ ਸਮਝ ਨਾ ਸਕੀਏ। ਇਸ ਲਈ ਸਤਿਗੁਰੂ ਜੋ ਸਾਨੂੰ ਬਖਸ਼ਿਸ਼ ਕਰੇ। ਮਤ ਸਮਝਿਓ ਅਸੀਂ ਆਪਾਂ ਹੀ ਬੈਠੇ ਹਾਂ, ਕੱਲ੍ਹ ਨੂੰ ਇਸੇ ਚੀਜ਼ ਨੂੰ ਸੈਂਕੜੇ ਹੋਰ ਵੀਰਾਂ ਭੈਣਾਂ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਹਾਂ, ਉੱਥੇ ਮੰਨਣਾ। ਇਹੋ ਚੀਜ਼ ਅੱਜ ਰਾਤ ਨੂੰ ਜਾਂ ਸਵੇਰ ਤੱਕ ਇੰਟਰਨੈਟ 'ਤੇ ਪੈ ਜਾਣੀ, ਉਹ ਸਾਰਿਆਂ ਨੇ ਜਿੱਥੇ ਜਿੱਥੇ ਬੈਠੇ ਨੇ ਇਸੇ ਤਰ੍ਹਾਂ ਕੀਰਤਨ 'ਤੇ ਹਰ ਇੱਕ ਚੀਜ਼ ਨੂੰ ਉਸੇ ਸੁਣ ਕੇ ਕੋਰਸ ਜਿਹੜੇ ਕਰਨ ਵਾਲੇ ਵੀਰ ਨੇ ਆਪਣਾ ਆਪਣਾ ਪਾਸਵਰਡ ਪਾ ਕੇ ਉੱਥੇ ਪੜ੍ਹਨਗੇ, ਅਤੇ ਆਪਾਂ 4 ਮਹੀਨੇ ਬਾਅਦ ਬਕਾਇਦਾ ਇਹ ਚੀਜ਼ਾਂ ਤੁਹਾਨੂੰ ਲਿਖਣ, ਭਾਵੇਂ ਜਿਵੇਂ ਭੈਣ ਜੀ ਲਿਖ ਰਹੇ ਸਨ, ਮੈਂ ਸਮਝਦਾ ਸਾਂ ਬੜੀ ਖੁਸ਼ੀ ਹੈ ਕਿ ਉਹ ਆਪਣੇ ਹਰ ਪੁਆਇੰਟ ਨੋਟ ਕਰ ਰਹੇ ਨੇ। ਇਸੇ ਤਰ੍ਹਾਂ ਜਿਹੜੇ ਹਿਰਦੇ 'ਤੇ ਨੋਟ ਕਰ ਸਕਦੇ ਨੇ ਉਹ ਹਿਰਦੇ 'ਤੇ ਕਰ ਲੈਣ, ਜਿਹੜੇ ਵੈਸੇ ਕਿ ਆਪਣੀਆਂ ਕਲਮਾਂ ਅਤੇ ਪੈੱਨ ਨਾਲ ਲਿਆਉਣਾ ਅਤੇ ਨਾਲ ਕਾਗਜ਼ ਲਿਆਉਣਾ ਚਾਹੁੰਦੇ ਨੇ, ਉਸ ਤਰ੍ਹਾਂ ਲਿਆ ਕੇ ਅਸੀਂ ਇਹਨਾਂ ਚੀਜ਼ਾਂ ਬਾਰੇ ਫਿਰ 4 ਮਹੀਨੇ ਬਾਅਦ ਸਾਡਾ ਕੁਸਚਨ ਪੇਪਰ ਸਾਡੇ ਸਾਹਮਣੇ ਆਉਣਾ, ਅਸੀਂ ਟੈਸਟ ਕਰਨਾ, ਤਾਂ ਕਿ ਅਸੀਂ ਕੀ ਸੁਣਿਆ। ਇਹ ਨਾ ਹੋਵੇ ਆਮ ਰੋਜ਼ਾਨਾ ਰੂਟੀਨ ਵਾਂਗੂ ਅਸੀਂ ਆਈਏ ਕੀਰਤਨ ਸੁਣ ਕੇ ਵਾਪਸ ਚਲੇ ਜਾਈਏ, ਸਾਨੂੰ ਯਾਦ ਕੁਝ ਨਾ ਹੋਵੇ, ਗਿਆਨ ਫਿਰ ਸਾਡੇ ਕੋਲ ਨਾ ਰਹੇ। ਇਸ ਲਈ ਅਸੀਂ 4 ਮਹੀਨੇ ਬਾਅਦ ਇਹਦੇ ਵਿੱਚੋਂ ਹੀ ਟੈਸਟ ਲੈਣਾ, ਅਸੀਂ ਕੀ ਪੜ੍ਹਿਆ, ਕੀ ਜਾਣਿਆ, ਕੀ ਸਾਨੂੰ ਗੁਰੂ ਨੇ ਸਮਝਾਇਆ, ਅਸੀਂ ਇਹਦੇ ਵਿੱਚ ਕੀ ਅਪਣਾਇਆ। ਇਹ ਸਾਰੀਆਂ ਗੱਲਾਂ ਸਾਨੂੰ 4 ਮਹੀਨੇ ਬਾਅਦ ਸਾਡੇ ਸਾਹਮਣੇ ਆ ਜਾਣੀਆਂ ਨੇ ਅਤੇ ਸਾਡਾ ਪਤਾ ਲੱਗ ਜਾਣਾ। ਇਸ ਲਈ ਅੱਜ ਪਹਿਲਾ ਟਾਈਮ ਸੀ, ਇਸ ਲਈ ਕਈ ਸੱਜਣ ਪੈਣਾ ਉਹ ਵੀ ਆਏ ਹੋਣਗੇ ਜਿਨ੍ਹਾਂ ਨੇ ਅਜੇ ਤੱਕ ਫਾਰਮ ਨਾ ਭਰੇ ਹੋਣ, ਲੇਕਿਨ ਅਗਲੀ ਵਾਰ ਤੋਂ ਇਹ ਨਿਯਮ ਇਸ ਲਈ ਰੱਖਣਾ ਤਾਂ ਕਿ ਅਕੈਡਮੀ ਨੂੰ ਆਪਾਂ ਅਕੈਡਮੀ ਦੇ ਰੂਪ ਵਿੱਚ ਚਲਾਉਣਾ। ਅਗਲੇ ਜਿਹੜੇ ਪ੍ਰੋਗਰਾਮ ਨੇ ਉਹ ਵੈਸੇ ਨੇ, ਲੇਕਿਨ ਅਕੈਡਮੀ ਕੋਰਸ ਜਿਹੜਾ ਉਸੇ ਤਰ੍ਹਾਂ ਚਲਾਉਣਾ। ਇਸ ਲਈ ਜਿਨ੍ਹਾਂ ਨੇ ਨਹੀਂ ਭਰੇ ਉਹ ਭਰ ਲੈਣਗੇ, ਅਤੇ ਅਗਲੀ ਵਾਰ ਜਿਹੜਾ ਸੱਜਣ ਜਦੋਂ ਵੀ ਕੋਈ ਵਿਦਿਆਰਥੀ ਆਏਗਾ ਇੱਥੇ, ਸਿਰਫ ਫਰਾਈਡੇ ਦੇ ਇਸ ਆਪਣੇ ਲੈਸਨ ਦਿਨ 'ਤੇ ਇਹ ਨਿਯਮ ਲਾਗੂ ਹੈ ਕਿ ਉਹ ਆ ਕੇ ਆਪਣੇ ਨਾਮ ਦੇ ਅੱਗੇ ਆਪਣੇ ਸਾਈਨ ਕਰਕੇ ਆਪਣੀ ਹਾਜ਼ਰੀ ਲਵਾ ਕੇ ਅੰਦਰ ਪ੍ਰਵੇਸ਼ ਕਰਦਾ ਜਾਏਗਾ। ਅਤੇ ਜਿਵੇਂ ਮੈਂ ਬੇਨਤੀ ਕੀਤੀ ਹੈ, ਹਰ ਵੀਰ ਭੈਣ ਆਪਣੀ ਆਪਣੀ ਲਾਈਨ ਵਿੱਚ ਆ ਕੇ ਅੱਗੋਂ ਬੈਠਣਾ ਸ਼ੁਰੂ ਕਰੋ, ਪਿੱਛੇ ਪਿੱਛੇ ਹੁੰਦੇ ਇੱਕ ਦੂਜੇ ਦੀ ਲਾਈਨਾਂ ਕੰਪਲੀਟ ਕਰਦੇ ਜਾਓ, ਤੋ ਤਾਂ ਕਿ ਆਪਾਂ ਸਾਰੇ ਬਿਲਕੁਲ ਡਿਸਿਪਲਿਨ ਨਾਲ ਤਰਤੀਬ ਨਾਲ ਬੈਠ ਕੇ ਜਾਈ। ਇਸ ਕਲਾਸ ਨੂੰ ਇਸੇ ਲਈ ਛੋਟੇ ਬੱਚਿਆਂ ਵਾਸਤੇ ਨਹੀਂ ਰੱਖਿਆ, ਕਿਉਂਕਿ ਇਹ ਚੀਜ਼ਾਂ ਗੂੜ ਨੇ ਜਿਹੜੀਆਂ ਆਪਾਂ ਵੱਡੇ ਹੀ ਆਪਸ ਵਿੱਚ ਵਿਚਾਰ ਕਰ ਸਕਦੇ। ਬੱਚਿਆਂ ਵਾਸਤੇ ਜੁਲਾਈ ਦੇ ਮਹੀਨੇ ਵਿੱਚ ਕੈਂਪ ਰੱਖੇ ਨੇ, ਉਦੋਂ ਬੱਚਿਆਂ ਦੇ ਦਾਖਲੇ ਲੈ ਲਓ, ਜਿਹੜੇ ਉਦੋਂ ਵੀ ਦਾਖਲੇ ਲੈ ਕੇ 25 ਬੱਚੇ ਅਸੀਂ ਸਿਰਫ ਇੱਕ ਕੈਂਪ ਵਿੱਚ ਰੱਖਣੇ ਨੇ, ਤੋ 4 ਕੈਂਪ ਹੋਣਗੇ ਵੱਖ ਵੱਖ ਏਜ ਦੇ ਬੱਚਿਆਂ ਦੇ, ਉਹ ਬੱਚਿਆਂ ਵਾਸਤੇ ਦਿਨ ਨੇ, ਤਾਂ ਕਿ ਅਸੀਂ ਗੁਰਮਤਿ ਜਾਂ ਫਿਰ ਸੱਚੇ ਦਾ ਸਵੇਰ ਦਾ ਬੱਚਿਆਂ ਵਾਸਤੇ, ਇਹ ਜਿਹੜਾ ਕਲਾਸ ਹੈ ਇਹ ਵੱਡਿਆਂ ਵਾਸਤੇ, ਤਾਂ ਕਿ ਪਹਿਲਾਂ ਅਸੀਂ ਬਾਣੀ ਨੂੰ ਸਮਝਾਂਗੇ ਤਾਂ ਅਸੀਂ ਬੱਚਿਆਂ ਨੂੰ ਜੋੜ ਸਕਾਂਗੇ। ਇਹਨਾਂ ਸ਼ਬਦਾਂ ਨਾਲ ਰੱਖੀ ਮੰਦਾ ਜਾ ਸਕਾਂ ਇੱਕ ਵਾਰ ਪਹਿਲੇ ਵਾਂਗੂ, ਜਿਸ ਤਰ੍ਹਾਂ ਆਪਾਂ ਟਰਾਂਸਲੇਸ਼ਨ ਪੜ੍ਹੀ ਸੀ, ਇੱਕ ਵਾਰ ਦੁਬਾਰਾ ਬਾਅਦ ਵਿੱਚ ਰਿਪੀਟ ਹੋਇਆ ਕਰੇਗੀ, ਅਤੇ ਸਰਜੋਤ ਸਿੰਘ ਜੀ ਤੁਹਾਨੂੰ ਰਿਪੀਟ ਕਰਾਉਣਗੇ। ਸੱਜਣ ਜਿਹੜੇ ਬੱਚੇ ਤੁਸੀਂ ਅੱਗੇ ਹੋ ਜਾਓ, ਆ ਜਾਣ ਕੰਪਿਊਟਰ ਵਾਲੇ ਵੀਰ, ਉਸ ਤੋਂ ਬਾਅਦ ਅਰਦਾਸ।